ਅਤੇ ਚਾਟੀ ਪਿੰਡ ਗੇਟ ਅਸਥਾਨ ਹੈ ਸਾਧ ਸੰਗਤ ਬਾਬਾ ਦੀਪ ਸਿੰਘ ਜੀ ਦਾ, ਹੈ ਜੀ, ਬਾਬਾ ਦੀਪ ਸਿੰਘ ਜੀ ਦਾ। ਔਰ ਮੈਂ ਆਪਣੇ ਪਿਓ ਦੇ ਭਰੋਸੇ ਨਾਲ ਕਹਿ ਰਿਹਾ ਕਿ ਧੰਨ ਬਾਬਾ ਦੀਪ ਸਿੰਘ ਦਾ ਅਸਥਾਨ ਇਹੋ ਜਿਹਾ ਜਿੱਥੇ ਕਿਰਤ ਘਾਣਵੀਂ ਖਾਲੀ ਨਹੀਂ ਜਾਂਦਾ। ਆਖੋ ਸਤਨਾਮ। ਸ਼ਹੀਦ ਸਿੰਘ ਬੜੇ ਮਿਹਰਬਾਨ ਹੁੰਦੇ ਨੇ, ਬੜੇ ਬਖਸ਼ਿਸ਼ਮਾਨ ਹੁੰਦੇ ਨੇ, ਕਿਰਪਾਲੂ ਹੁੰਦੇ ਨੇ। ਤੁਸੀਂ ਕਿਤੇ ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਜਾਓ, ਜਿਸ ਚੁਗਾੜ ਤੋਂ ਸੰਗਤ ਅੰਦਰ ਐਂਟਰ ਹੁੰਦੀ ਹੈ ਨਾ ਜੀ, ਹੈ ਜੀ, ਉੱਥੇ ਖਲੋ ਜਾਓ। ਤੁਹਾਨੂੰ ਕੋਈ ਅੱਧਾ ਮਿੰਟ ਵੀ ਇਹੋ ਜਿਹਾ ਨਹੀਂ ਜਾਪੇਗਾ ਲੰਘਿਆ ਜਿਸ ਸਮੇਂ ਕੋਈ ਸੰਗਤ ਦਾ ਪ੍ਰੇਮੀ ਅੰਦਰ ਦਰਸ਼ਨ ਕਰਨ ਗਿਆ। ਹੱਕ ਸਤਨਾਮ। ਲੱਖਾਂ ਦੀ ਤਾਦਾਦ 'ਚ ਦੁਨੀਆ ਆਉਂਦੀ ਹੈ। ਹੁਣ ਨੋਟ ਕਰਿਓ, ਗੁਰੂ ਨੇ ਆਪਣੇ ਸਿੱਖ ਨੂੰ ਚਾਬੀਆਂ ਦੇ ਤੀਆਂ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ, ਗੁਰੂ ਨੇ ਆਪਣੇ ਸਿੱਖ ਨੂੰ ਚਾਬੀਆਂ ਦੇ ਤੀਆਂ। ਅੱਜ ਨੇ ਬੈਠੇ ਬਜ਼ੁਰਗ, ਇਹਨਾਂ ਨੂੰ ਪਤਾ ਜੇ ਪੁੱਤਰ ਲਾਇਕ ਨਿਕਲ ਆਵੇ ਨਾ, ਪਤਾ ਲੱਗ ਜੇ ਪਿਓ ਨੂੰ ਵੀ ਕੰਮ ਪੂਰਾ ਐਂ ਬੜਾ ਸੋਹਣਾ ਸੰਭਾਲਦਾ। ਪਿਓ ਕਹਿੰਦਾ ਹੁਣ ਤੂੰ ਆਪੇ ਜ਼ਿੰਮੇਵਾਰੀ ਸੰਭਾਲ। ਆਖੋ ਸਤਨਾਮ। ਇਸੇ ਤਰ੍ਹਾਂ ਹੀ ਉਹਦਾ ਲੇਖਾ, ਜਦੋਂ ਵੇਖਦੇ ਕਿ ਮੇਰਾ ਇਹ ਗੁਰਸਿੱਖ ਹੁਣ ਨਿਮਰਤਾ ਨਿਰਵੈਰਤਾ ਦਇਆ ਸੰਤੋਖ ਧੀਰਜ ਵਿੱਚ ਨਿਪੁੰਨ ਹੋ ਗਏ ਹੈ, ਉਹ ਵੀ ਚਾਬੀਆਂ ਦੇ ਦਿੰਦਾ। ਹੱਕ ਸਤਨਾਮ। ਚਾਬੀਆਂ ਦੇ ਤੀਆਂ ਭਾਈ ਸ਼ਾਲੋ ਜੀ ਨੂੰ, ਜਾਂ ਜਿਹੜਾ ਤੇਰੇ ਟੋਭੇ ਦੇ ਉੱਤੇ ਬੱਚਿਆਂ ਨੂੰ ਇਸ਼ਨਾਨ ਕਰਾਏਗਾ, ਸੁੱਕੇ ਬਚੇਰੇ ਹੋਣਗੇ। ਹੱਕ ਸਤਨਾਮ। ਅੰਮ੍ਰਿਤਸਰੀ ਟੋਭਾ ਭਾਈ ਸ਼ਾਲੋ ਜੀ, ਚਾਬੀਆਂ ਦੇ ਤੀਆਂ ਮਾਤਾ ਕੋਲਾ ਜੀ ਨੂੰ, ਉਹ ਸਰੋਵਰ ਇਸ਼ਨਾਨ ਕਰਕੇ ਜਿਹੜਾ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੇਗਾ ਉਹਦੀ ਯਾਤਰਾ ਥਾਂ ਪਏਗੀ। ਹੱਕ ਸਤਨਾਮ। ਚਾਬੀਆਂ ਦੇਤੀਆਂ ਬਾਬਾ ਦੀਪ ਸਿੰਘ ਜੀ ਨੂੰ, ਅਕਿਰਤ ਘਣਾ ਦੀਆਂ ਵੀ ਝੋਲੀਆਂ ਭਰਦੀਆਂ। ਹੁਣ ਮੈਂ ਸੰਗਤ ਨੂੰ ਕੇਵਲ ਇੱਕ ਬੇਨਤੀ ਕਰਨੀ ਚਾਹੁੰਦਾ, ਇਹ ਦਮਦਮੀ ਟਕਸਾਲ ਦੇ ਮੁਖੀ ਹੋਏ ਨੇ ਪਹਿਲੇ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਤੋਂ ਦਮਦਮੀ ਟਕਸਾਲ ਚੱਲੀ ਹੈ, ਅਤੇ ਕਦੀ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਪੜ੍ਹੋ। ਧੰਨ ਬਾਬਾ ਦੀਪ ਸਿੰਘ ਜੀ ਦਾ 101 ਜਪਜੀ ਸਾਹਿਬ ਦੇ ਪਾਠਾਂ ਦਾ ਰੋਜ਼ ਦਾ ਨਿਤਨੇਮ ਸੀ। ਅੱਖ ਸਤਨਾਮ। ਜੇ ਤੁਹਾਨੂੰ ਕੋਈ ਕਵੇ ਬਹੁਤੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਆ ਗੁਰੂ ਸਾਹਿਬਾਂ ਦੀ ਮੌਜੂਦਗੀ ਦੇ ਇਤਿਹਾਸ ਸਾਹਮਣੇ ਰੱਖੋ। ਅਤੇ ਜੇ ਹੁਣ ਥੋੜ੍ਹੀ ਹੋਰ ਅੱਗੇ ਆ ਜਾਓ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ, ਧੰਨ ਗੁਰੂ ਹਰਗੋਬਿੰਦ ਸਾਹਿਬ ਕੀ ਕਿਹਾ ਸੀ, ਆਪ ਇੰਸੀਡੈਂਟ ਵਰਤਾਇਆ, ਆਪ ਵਰਤਾਇਆ ਕੋਈ ਲੋੜ ਨਹੀਂ, ਪਰ ਇਸੇ ਵਾਸਤੇ ਵਰਤਾਇਆ ਤੁਹਾਡੇ ਸਿਦਕ ਲਈ, ਮੇਰੇ ਸਿਦਕ ਲਈ। ਕੀ ਇੰਸੀਡੈਂਟ ਵਰਤਾਇਆ? ਕਹਿੰਦੇ ਬਈ ਕੋਈ ਸਿੱਖ ਉੱਟੇ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ ਚਿੱਤ ਜੋੜ ਕੇ ਸ਼ੁੱਧ। ਆਖ ਸਤਨਾਮ। ਹੁਣ ਦੱਸੋ ਕਿ ਸਤਿਗੁਰੂ ਇੰਝ ਰੋਜ਼ ਕਹਿੰਦੇ ਸੀ, ਹੁਣ ਕੋਈ ਦੱਸੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਉਹਦੇ ਨਾ ਸੁਣਨ 'ਤੇ ਗੁਜ਼ਾਰਾ ਨਹੀਂ ਸੀ? ਸਾਡੇ ਲਈ ਵਰਤਾਇਆ ਸਪੈਸ਼ਲ, ਨਿਰੰਕਾਰ ਦੀ ਲੀਲਾ ਨਾ, ਗੁਰੂ ਸਾਹਿਬ ਦੀਆਂ ਲੀਲਾ ਹੁੰਦੀਆਂ ਕਈ ਜਗ੍ਹਾ ਵਰਤਾਉਂਦੇ ਨੇ ਲੀਲਾ ਜਗਤ ਨੂੰ ਕੁਝ ਦੇਣ ਲਈ। ਕੋਈ ਸਿੱਖ ਉੱਠੋ ਸਾਨੂੰ ਜਪਜੀ ਸਾਹਿਬ ਦਾ ਪਾਠ ਬੋਲ ਕੇ ਸੁਣਾਵੇ, ਕੀ ਹੈ ਪੜ੍ਹਨਾ ਨਾ ਬਾਣੀ ਨੂੰ, ਪੜ੍ਹਿਆ ਨਾ ਉਹਨੇ, ਅਤੇ ਕੀ ਦੇਣਾ ਸੀ ਜਗਤ ਨੂੰ ਕਿ ਕੋਈ ਚਿੱਤ ਲਾ ਕੇ ਜਪਜੀ ਸਾਹਿਬ ਪੜ੍ਹਦਾ ਅਤੇ ਗੁਰੂ ਨਾਨਕ ਦੇ ਘਰ ਦੀ ਗੱਦੀ ਵੀ ਮੈਂ ਦੇਣ ਨੂੰ ਤਿਆਰ ਹੋ ਜਾਂਦਾ। ਆਖੋ ਸਤਨਾਮ। ਕਹਿਣ ਤੋਂ ਭਾਵ ਡਟ ਕੇ ਬਾਣੀ ਪੜ੍ਹਿਆ ਕਰੋ, ਕਿਉਂਕਿ ਅਸੀਂ ਅੰਮ੍ਰਿਤਸਰ ਵਿੱਚ ਨਾ ਸਾਲ 'ਚ 3 ਵਾਰੀ ਖੁੱਲ੍ਹੇ ਪਾਠ ਵੰਡਦੇ ਹਾਂ, ਉਹ ਕਰੋੜਾਂ ਦੀ ਗਿਣਤੀ 'ਚ ਪਾਠ ਹੁੰਦੇ ਨੇ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਹਾੜੇ, ਇੱਕ ਕਲਗੀਧਰ ਪਾਤਸ਼ਾਹ ਦਾ ਦਿਹਾੜਾ, ਇੱਕ ਸਾਲਾਨਾ ਪ੍ਰੋਗਰਾਮ ਹੁੰਦਾ ਬੰਦੀ ਛੋੜ ਦਿਵਸ, ਇਹ 3 ਵਾਰੀ ਵੰਡੀ ਦੇ ਆ, ਮਹੀਨੇ ਦਾ ਟਾਈਮ ਦੇਣੇ ਆ। ਅਤੇ ਸੰਗਤਾਂ ਫਿਰ ਕੋਈ 500 ਪਾਠ ਮਹੀਨੇ ਦਾ ਲਿਖਾਉਂਦਾ, ਕੋਈ 1000 ਲਿਖਾਉਂਦਾ, ਕੋਈ ਵੀ ਕਿਸੇ ਤਰੀਕੇ ਨਿਤਨੇ ਵਧੇ, ਹੋਰ ਕੋਈ ਮਤਲਬ ਨਹੀਂ, ਬੰਨ ਕੇ ਖੀਰ ਖਾਵੇ। ਸੰਗਤਾਂ ਪਾਠ ਕਰਦੀਆਂ ਅਤੇ ਮੈਨੂੰ ਕਈ ਪ੍ਰਸ਼ਨ ਕਰ ਦਿੰਦੇ, ਕਹਿੰਦੇ ਜੀ ਤੁਸੀਂ ਗਿਣਤੀ ਕਿਉਂ ਕਰਾਉਂਦੇ ਹੋ, ਪਾਠ ਗਿਣਤੀ ਕਰਕੇ ਕਿਉਂ ਵੰਡਦੇ ਹੋ? ਬੇਸਮਝ ਨੇ ਲੋਕ ਨਾ, ਤੋੜਨ ਵਾਲੇ ਜ਼ਿਆਦਾ ਨੇ ਅੱਜ ਕੱਲ੍ਹ। ਹੱਕ ਸਤਨਾਮ। ਪਰ ਸਿੱਖ ਕਿਸੇ ਕੋਲ ਡਰਦਾ ਨਹੀਂ ਜੇ, ਜਦੋਂ ਸਾਈਂ ਆਪਣੇ ਪਿਓ ਨਾਲ ਯਾਰੀ ਲਾਈ ਤਾਂ ਫਿਰ ਡਰ ਕਰਦਾ ਹੈ, ਆਖੋ ਸਤਨਾਮ ਹੈ। ਸਿੱਖ ਨੇ ਗੁਰੂ ਕਾ ਕੰਮ, ਕਬੀਰ ਸੰਤ ਨਾ ਛਾਡੇ ਸੰਤਈ, ਜੋ ਕੋਟਕ ਮਿਲੇ ਸੰਤ। ਕਰੋੜਾਂ ਸੰਤ ਮਿਲ ਜਾਣ, ਤੋੜਨ ਵਾਲੇ ਮਿਲ ਜਾਣ, ਪਰ ਸੱਚਾ ਜਿਹੜਾ ਸੰਤ ਹੈ ਉਹ ਰੱਬ ਦਾ ਰਾਹ ਨਹੀਂ ਛੱਡਦਾ। ਇਹ ਜਦੋਂ ਅਸੀਂ ਗਿਣਤੀ ਕਰਾਉਂਦੇ ਹਾਂ, ਕਦੀ ਅਰਦਾਸ ਹੁੰਦੀ 9 ਕਰੋੜ, ਕਦੀ 7 ਕਰੋੜ, ਪਿੰਡਾਂ ਦੇ ਪਿੰਡ ਜੁੜ ਰਹੇ ਗੁਰਬਾਣੀ ਨਾਲ। ਸਾਡੇ ਉੱਥੇ ਨੁਸ਼ਹਿਰਾ, ਖੁਰਦ, ਨਾਗ ਕਲਾਂ, ਵੇਰਕਾ, ਰਾਜਾ ਸੰਸੀ, ਟਾਂਗਰਾ, ਮਹਿਲਾਂ ਕਲਾਂ, ਇਸ ਤਰ੍ਹਾਂ ਜੰਡਿਆਲਾ ਗੁਰੂ। ਕਈ ਮੈਨੂੰ ਸਵਾਲ ਫਿਰ ਕਰਦੇ, ਕਹਿੰਦੇ ਗਿਣਤੀ ਕਿਉਂ ਕਰਾਉਂਦੇ ਹੋ? ਅਤੇ ਮੈਂ ਇੱਕੋ ਹੀ ਗੱਲ ਕਹਿੰਦਾ, ਮੈਂ ਕਿਹਾ ਵੀ ਇਹ ਸਵਾਲ ਮੈਨੂੰ ਨਾ ਕਰ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਰ, ਆਖੋ ਸਤਨਾਮ। ਕਹਿੰਦਾ ਜੀ ਗੁਰੂ ਗੋਬਿੰਦ ਸਿੰਘ ਨੂੰ ਸਵਾਲ ਕਿਉਂ ਕਰਾਂ ਗਿਣਤੀ ਦਾ, ਉਹਨਾਂ ਨੂੰ ਕਿਉਂ ਸਵਾਲ ਕਰਾਂ? ਮੈਂ ਕਿਹਾ ਗਿਣਤੀ ਅਸੀਂ ਨਹੀਂ ਕਰਾ ਰਹੇ, ਗਿਣਤੀ ਕਲਗੀਧਰ ਨੇ ਵੀ ਕਰਾਈ ਏ, ਹੱਕ ਸਤਨਾਮ। ਅਤੇ ਜਿਹੜਾ ਤੋੜਨ ਵਾਲਾ ਹੁੰਦਾ ਉਹਨੂੰ ਹੁਣ ਪਤਾ ਤਾਂ ਹੁੰਦਾ ਨਹੀਂ ਇਤਿਹਾਸ ਦਾ, ਕਹਿੰਦਾ ਜੀ ਕਲਗੀਧਰ ਨੇ ਕਦੋਂ ਗਿਣਤੀ ਕਰਾਈ ਏ? ਮੈਂ ਕਿਹਾ ਜਦੋਂ ਅੰਮ੍ਰਿਤ ਛਕਦੇ ਹੋ ਅਤੇ ਪੰਜ ਪਿਆਰੇ, ਇਹ ਤਾਂ ਨਹੀਂ ਕਹਿੰਦੇ ਸਵਾ ਸਵਾ ਸਿਮਰਨ ਕਰੋ ਅਤੇ ਜਾਓ ਘਰ ਨੂੰ, ਹੱਕ ਸਤਨਾਮ ਕੀ ਕਹਿੰਦੇ ਨੇ? ਪੰਜ ਬਾਣੀਆਂ ਪੜ੍ਹਨੀ, ਆ ਗਈ ਨਾ ਗਿਣਤੀ, ਹੱਕ ਸਤਨਾਮ। ਇਤਨਾ ਰਹਿਰਾਸ ਸਾਹਿਬ ਪੜ੍ਹਨੀ, ਕੀਰਤਨ ਸੋਹਲਾ ਪੜ੍ਹਨਾ, ਹੋਰ ਪੰਜ ਬਾਣੀਆਂ ਪੜ੍ਹਨੀ, ਆ ਗਈ ਨਾ ਗਿਣਤੀ, ਇਹ ਕਿਉਂ ਹੈ ਗਿਣਤੀ? ਇੱਕ ਆਮ ਕੱਚੀ ਦੂਜੀ ਵਾਲਾ ਜਗਿਆਸੂ ਬੰਦਾ ਵੀ ਤੁਰ ਸਕੇ ਸਾਧ ਸੰਗਤ, ਬਾਕੀ ਤਾਂ ਇਸ ਤੋਂ ਉੱਤੇ ਵਸਤਾ ਹੈ ਸਵਾਸ ਸਵਾਸ, ਕੋਈ ਉੱਥੇ ਪਹੁੰਚੇ ਗਿਣਤੀਆਂ ਖਤਮ, ਆਖੋ ਸਤਨਾਮ। ਪਰ ਜਦ ਤੱਕ ਥੱਲੇ ਹੈ ਅਤੇ ਗਿਣਤੀ ਕਰ ਵੀ ਲਵੇ, ਗਿਣਤੀ ਦੇ ਉਤਸ਼ਾਹ 'ਚ ਹੀ ਵੱਧਦਾ ਜਾਵੇ ਅਤੇ ਕੋਈ ਅਰਜ ਨਹੀਂ, ਆਖੋ ਸਤਨਾਮ। ਕਹਿਣ ਤੋਂ ਭਾਵ ਡੱਟ ਕੇ ਤਰ੍ਹਾਂ ਤਰ੍ਹਾਂ ਦੇ ਬੈਨ ਲਾਇਆ ਕਰੋ, ਜਿਵੇਂ ਸੰਤ ਅਤਰ ਸਿੰਘ ਜੀ ਦਾ ਰਾਜ ਜ਼ਿਕਰ ਲਿਆ ਸੀ, ਉਹਨਾਂ ਨੇ ਬੈਨ ਲਾਏ ਕਿ ਮੈਂ 125,000 ਪਾਠ ਜਪਜੀ ਸਾਹਿਬ ਜੀ ਦੇ ਕਰਾਂਗਾ, ਬੈਨ ਲਾ ਲਿਆ ਨਾ। ਹੁਣ ਕਿਵੇਂ 100-200 ਪਾਠ ਰੋਜ਼ ਦਾ ਕਰਦੇ ਹੋਣਗੇ? ਇਹ ਜਿਤਨੀਆਂ ਬੀਬੀਆਂ ਵੀਰ ਬੈਠੇ ਹੋ, ਡੱਟ ਕੇ ਬੈਨ ਲਾਇਆ ਕਰੋ ਗੁਰਬਾਣੀ ਪੜ੍ਹਨ ਦੇ, ਕਿਉਂਕਿ ਕੱਲ ਯੁਗ ਜੇ ਬੰਨ ਕੇ ਖੀਰ ਖਾਧੀ ਜਾਂਦੀ ਹੈ ਕਿ ਫਲਾਣੇ ਸਤਿਗੁਰ ਦਾ ਪੁਰਬ ਆ ਰਿਹਾ, ਮੈਂ ਇੰਨੇ ਪਾਠ ਜਪਜੀਤ ਸਾਹਿਬ ਦੇ ਵੱਧ ਕਰਨੇ ਨੇ ਹੋਣਗੇ। ਕਹਿਣ ਤੋਂ ਭਾਵ ਇਹ ਬਾਣੀ ਨੂੰ ਪੜ੍ਹਨਾ ਸਾਡਾ ਪਹਿਲਾ ਮੁੱਢਲਾ ਫਰਜ਼ ਹੈ, ਸਾਰੇ ਆਪੋ ਆਪਣੇ ਮਨਾਂ 'ਚ ਝਾਤੀ ਪਾਓ ਇਹ ਫਰਜ਼ ਨਿਭ ਰਿਹਾ ਕਿ ਨਹੀਂ, ਆਖੋ ਸਤਨਾਮ। ਬਾਕੀ ਇੰਨੀ ਬੇਨਤੀ, ਜੇ ਇਹ ਫਰਜ਼ 2 ਤਰ੍ਹਾਂ ਨਿਭਦਾ, ਕਿਤੇ ਕਿਤੇ ਤਾਂ ਫਰਜ਼ ਡੰਡੇ ਦੇ ਜ਼ੋਰ ਨਾਲ ਨਿਭਦਾ, ਆਖੋ ਸਤਨਾਮ। ਡੰਡਾ ਵੇਖਿਆ ਜੇ ਕਦੀ ਰੱਬ ਦਾ? ਸਰੀਰ ਨੂੰ ਕੋਈ ਕਸ਼ਟ ਹੋ ਜੇ ਫਿਰ ਬੰਦਾ ਕਿਸੇ ਕੋਲ ਜਾਂਦਾ ਨਾ ਸਤਪੁਰਸ਼ਾਂ ਕੋਲ, ਬਈ ਬੜਾ ਸਰੀਰ ਨੂੰ ਰੋਗ ਹੋ ਗਿਆ ਜੀ, ਆਹ ਮੁਸ਼ਕਲ ਹੈ, ਉਹ ਫਿਰ ਕਹਿੰਦੇ ਅੱਛਾ 2 ਪਾਠ ਸੁਮਨੀ ਸਾਹਿਬ ਰੋਜ਼ ਕਰਿਆ ਕਰ, 40 ਦਿਨ ਕਰ, ਇਹ ਡੰਡੇ ਦਾ ਜ਼ੋਰ ਹੈ, ਹੱਕ ਸਤਨਾਮ। ਬਾਣੀ ਨੂੰ 2 ਤਰ੍ਹਾਂ ਪੜ੍ਹੇ, ਇੱਕ ਡੰਡੇ ਦੇ ਜ਼ੋਰ ਨਾਲ, ਜੀ ਘਰ 'ਚ ਕਲੇਸ਼ ਹੈ, ਜੀ ਬੱਚੀ ਦਾ ਰਿਸ਼ਤਾ ਨਹੀਂ ਹੁੰਦਾ, ਜੀ ਕਾਰੋਬਾਰ ਦਾ ਮੰਦਾ, ਅੱਛਾ ਇੰਨੇ ਪਾਠ ਜਪਜੀਤ ਸਾਹਿਬ ਰੋਜ਼ ਕਰਿਆ ਕਰ, ਇੰਨੇ ਪਾਠ ਸੁਮਨੀ ਸਾਹਿਬ ਰੋਜ਼, ਇਹ ਡੰਡੇ ਦਾ ਜ਼ੋਰ ਹੈ। ਇੱਕ ਹੈ ਸਾਧ ਸੰਗਤ, ਡੰਡੇ ਦਾ ਜ਼ੋਰ ਖਤਮ ਹੋ ਜਾਣਾ, ਸਾਈਂ ਦੇ ਪਿਆਰ 'ਚ ਪੜ੍ਹਨਾ, ਹੱਕੋ ਸਤਨਾਮ। ਉੱਥੇ ਵੀ ਛਾਲ ਮਾਰੋ ਕਦੀ, ਡੰਡੇ ਦੇ ਜ਼ੋਰ ਨਾਲ ਵੀ ਪੜ੍ਹੋ, ਉਹ ਵੀ ਮੁਬਾਰਕ ਹੈ, ਉਹ ਵੀ ਵਧਾਈ ਹੈ, ਪਰ ਬਾਣੀ ਨੂੰ ਪੜ੍ਹਨਾ ਜਿਹੜਾ ਮੁੱਢਲਾ ਫਰਜ਼, ਡੰਡੇ ਦੇ ਜ਼ੋਰ ਨਾਲ ਤਾਂ ਪੜ੍ਹਨਾ ਹੀ ਆਪਣੇ ਮਤਲਬ ਨੂੰ, ਇੱਕ ਟਾਈਮ ਉਹ ਆਵੇ ਕਿ ਗੁਰੂ ਦੇ ਪਿਆਰ ਵਿੱਚ ਆਖੋ ਸਤਨਾਮ, ਸਾਈਂ ਤੇਰੀ ਪ੍ਰੀਤ ਲਈ, ਕਿਉਂਕਿ ਡੰਡੇ ਦੇ ਜ਼ੋਰ ਨਾਲ ਵੀ ਉਹ ਕਰਾਉਂਦਾ, ਅਤੇ ਅਸੀਂ ਪਿਆਰ ਨਾਲ ਇਹ ਸਤਪੁਰਸ਼ ਬਚਨ ਸੁਣਾਉਂਦੇ ਸੀ, ਕਹਿੰਦੇ ਭਾਈ ਤਪ ਕਰਿਆ ਕਰੋ, ਸਾਧਨਾ 'ਚ ਬੈਠਿਆ ਕਰੋ, ਧਿਆਨ 'ਚ ਬੈਠਿਆ ਕਰੋ ਘੰਟਾ ਕੁ ਰੋਜ਼, ਸਿਮਰਨ 'ਚ ਬੈਠਿਆ ਕਰੋ, ਧਿਆਨ 'ਚ, ਸਾਧਨਾ 'ਚ, ਤਪ 'ਚ, ਇਹਨੂੰ ਤਪ ਕਹਿੰਦੇ ਆ। ਅਤੇ ਬਾਬਾ ਜੀ ਬਚਨ ਸੁਣਾਉਂਦੇ ਸੀ, ਆਖਦੇ ਸਨ ਭਾਈ ਜਦ ਤੱਕ ਆ ਜੱਟ ਕਣਕ ਲਾਉਂਦੇ ਨਾ, ਕਹਿੰਦੇ ਕਣਕ ਦੇ ਦਾਣੇ ਜਦ ਤੱਕ ਤਪਦੇ ਨਹੀਂ ਨਾ ਸੂਰਜ ਦੀ ਗਰਮੀ 'ਚ, ਤਦ ਤੱਕ ਪੂਰੇ ਤਿਆਰ ਨਹੀਂ ਹੁੰਦੇ, ਆਖੋ ਸਤਨਾਮ। ਤਪਣ ਤੋਂ ਬਾਅਦ ਤਿਆਰ ਹੁੰਦੇ ਆ, ਤਪਣ ਤੋਂ ਬਾਅਦ ਕੁਝ ਚੀਜ਼ ਨਿਕਲਦੀ ਏ। ਤੂੰ ਵੀ ਤਪ ਕਰਿਆ ਕਰ, ਸਾਧਨਾ ਕਰਿਆ ਕਰ, ਧਿਆਨ 'ਚ ਬੈਠਿਆ ਕਰ, ਸਿਮਰਨ 'ਚ ਬੈਠਿਆ ਕਰ, ਬਾਣੀ ਨੂੰ ਪੜ੍ਹਨਾ ਵੀ ਤਪ ਏ, ਕਿਤੇ ਬੈਠ ਕੇ ਬਾਣੀ ਪੜ੍ਹਿਆ ਕਰ, ਤਪ ਕਰਿਆ ਕਰ, ਇਹ ਆਲਾ ਤਪ ਕਰਨ ਤੋਂ ਬਾਅਦ ਤੂੰ ਵੀ ਕੁਝ ਨਿਕਲੇਗਾ। ਆ ਦੇਖੋ ਜਿਹੜਾ ਸੋਨਾ ਤਪਦਾ ਨਾ, ਕਿਹੜੇ ਸੋਹਣੇ ਗਹਿਣੇ ਬਣ ਕੇ ਸਾਡੇ ਗਲੇ ਦਾ ਸ਼ਿੰਗਾਰ ਬਣਦਾ, ਤਪ ਗਿਆ ਰੂਪ ਬਦਲ ਗਿਆ, ਤਪ ਗਿਆ ਮੈਲ ਨਿਕਲ ਗਈ। ਤਪਣ ਤੋਂ ਬਾਅਦ ਇੱਥੇ ਪੜ੍ਹੇ ਲਿਖੇ ਬੈਠੇ ਕਦੀ ਵੇਖੋ ਅੰਬ ਦਾ ਬੂਟਾ ਲੱਗਾ ਹੋਵੇ ਅਤੇ ਅੰਬ ਜਦੋਂ ਤਪਦਾ ਨਾ ਧੁੱਪੇ, ਅਤੇ ਤਪਣ ਤੋਂ ਬਾਅਦ ਇਹਦੇ 'ਚ ਮਿਠਾਸ ਭਰਦੀ ਹੈ। ਹੱਕ ਸਤਨਾਮ, ਨਹੀਂ ਤਾਂ ਅੰਬਈਆਂ ਨੇ ਪਈ ਜਾਣ ਬਾਰਿਸ਼ਾਂ, ਤਪੇ ਨਾ ਠੰਡ ਹੋਈ ਜਾਵੇ, ਨਹੀਂ ਤਪਦਾ ਅਤੇ ਫਿਰ ਮਿਠਾਸ। ਜਦੋਂ ਤੂੰ ਵੀ ਤਪ 'ਚ ਬੈਠੇਗਾ ਤੇਰੇ 'ਚ ਵੀ ਉਹ ਮਿਠਾਸ ਉਹ ਵਸਤੂਆਂ ਆਉਣਗੀਆਂ, ਜਿੱਥੇ ਆ ਕੇ ਤੇਰੀ ਅਵਸਥਾ ਬਣ ਜਾਏਗੀ ਹਰਨਾਵੇਂ ਨਾਲ ਗੱਲਾਂ। ਹੱਕ ਸਤਨਾਮ, ਪਰ ਤਪ ਤੋਂ ਬਾਅਦ ਆ ਸੂਰਜ ਦੀ ਗਰਮੀ ਪਾਣੀ ਨੂੰ ਸਮੁੰਦਰ ਦੇ ਨੂੰ ਤਪਾਉਂਦੀ ਹੈ, ਉਹ ਤਪ ਕੇ ਕਿਰਨਾਂ ਬਣਦੀਆਂ, ਫਿਰ ਪਹੁੰਚਦੀਆਂ ਅਤੇ ਫਿਰ ਕੀ ਹੁੰਦਾ ਮੀਂਹ ਵਾਂਗ ਵਸਦੀਆਂ। ਹੱਕ ਸਤਨਾਮ, ਬਦਲ ਬਣਦੀਆਂ ਫਿਰ ਪਹੁੰਚਦੀਆਂ, ਮੀਂਹ ਵਾਂਗ ਵਰਸਦੀਆਂ, ਪਰ ਕਦੋਂ? ਤਪਣ ਤੋਂ ਬਾਅਦ। ਹੁਣ ਕੋਈ ਕਿਤਾਬਾਂ ਪੜ੍ਹ ਕੇ ਤੁਹਾਡੇ ਨਾਲ ਕਥਾ ਕਰਨ ਲੱਗ ਪਏ, ਗੱਲ ਨਹੀਂ। ਇਹ ਪਾਣੀ ਤਪਦਾ ਫਿਰ ਕਿਰਨਾਂ ਬਣ ਕੇ ਜਾਂਦਾ ਅਤੇ ਫਿਰ ਸਾਧ ਸੰਗਤ ਤਪਣ ਤੋਂ ਬਾਅਦ ਮੀਂਹ ਵਾਂਗ ਵਰਸਦਾ ਅਤੇ ਫਿਰ ਕਈਆਂ ਨੂੰ ਸਾਧ ਸੰਗਤ ਸ਼ਾਂਤੀ ਦਿੰਦਾ। ਆਖੋ ਸਤਨਾਮ, ਤਪਣ ਤੋਂ ਬਾਅਦ। ਇਹ ਮੇਰਾ ਬਚਨ ਸੁਣਾਉਣ ਦਾ ਮਤਲਬ ਪਤਾ ਕੀ ਸੀ? ਜੇ ਤੁਸੀਂ ਤਪ ਨਾ ਕਰੋ, ਸਾਧਨਾ ਦਾ, ਧਿਆਨ 'ਚ ਬੈਠਣ ਦਾ, ਸਿਮਰਨ ਦਾ, ਬਾਣੀ ਪੜ੍ਹਨ ਦਾ ਜੇ ਨਹੀਂ ਕਰੋਗੇ ਤਾਂ ਮਹਾਂਪੁਰਸ਼ ਕਹਿੰਦੇ ਉਹ ਡੰਡੇ ਦੇ ਜ਼ੋਰ ਨਾਲ ਵੀ ਅਗਲੇ ਜਨਮ 'ਚ ਤਪਾ ਲਏਗਾ। ਕਿਵੇਂ? ਕਹਿੰਦੇ ਸਨ ਬਈ ਜਿਹੜਾ ਪ੍ਰਭੂ ਦਾ ਨਾਮ ਨਹੀਂ ਜਪਦਾ ਉਹਨੂੰ ਦਰਖਤ ਦੀ ਜੂਨ ਮਿਲਦੀ ਹੈ। ਆਖੋ ਸਤਨਾਮ। ਅਤੇ ਕਦੀ ਵੇਖੋ ਦਰਖਤ ਹਰ ਵੇਲੇ ਤਪਦਾ, ਤਪੀ ਜਾਂਦਾ, ਸਾਰੀ ਧੁੱਪ ਸਹਾਰਦਾ। ਕਹਿੰਦੇ ਫਿਰ ਉਹ ਡੰਡੇ ਦੇ ਜ਼ੋਰ ਨਾਲ ਜੋ ਅਗਲੇ ਜਨਮ 'ਚ ਤਪਾਏਗਾ ਪਹਿਲੇ ਹੀ ਤਪ ਕਰ ਲੈ। ਆਖੋ ਸਤਨਾਮ। ਹੁਣ ਹੋ ਸਕਦਾ ਕਈਆਂ ਦੇ ਮਨ 'ਚ ਆਇਆ ਹੋਵੇ ਯਾਰ ਦਰਖਤ ਵੀ ਜੂਨ ਹੈ। ਮੈਂ ਕਹਿੰਦਾ ਧੰਨ ਧੰਨ ਸਿੱਖ ਜਿਹਨੂੰ ਗੁਰੂ ਗ੍ਰੰਥ ਸਾਹਿਬ ਦੀ ਓਟ ਮਿਲੀ ਕਿ ਪ੍ਰਸ਼ਨ ਨਹੀਂ ਰਹਿੰਦਾ, ਭਟਕਣਾ ਨਹੀਂ ਰਹਿੰਦੀ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਦਰਖਤ ਵੀ ਜੂਨ ਹੈ, ਕਈ ਜਨਮ ਭਏ ਕੀਟ, ਕਈ ਜਨਮ ਗਜ ਮੀਨ, ਕਈ ਜਨਮ ਪੰਖੀ ਸਰਪ, ਕਈ ਜਨਮ ਹੈਵਰ ਬਿਰਖ ਚੋਯੋ। ਹੁਣ ਅੱਗੇ ਆਓ ਜੀ। ਕਹਿੰਦੇ ਕਈ ਜਨਮ ਸੈਲ ਗਿਰ ਕਰਿਆ, ਸੈਲ ਕਹਿੰਦੇ ਪੱਥਰ ਨੂੰ, ਪੱਥਰ ਨੂੰ ਵੀ ਮਹਾਰਾਜ ਨੇ ਜੂਨ ਗਿਣਿਆ ਜੇ। ਕਈ ਜਨਮ ਗਰਭ ਹਿਰ ਭਰਿਆ, ਅਤੇ ਅੱਗੋਂ ਪਤਾ ਹੀ ਕਹਿੰਦੇ, ਕਹਿੰਦੇ ਕਈ ਜਨਮ ਸਾਖ ਕਰ ਉਪਾਇਆ। ਕਿਉਂਕਿ ਜੇ ਮੈਂ ਨਿਰੀ ਗੱਲ ਕਹਿ ਕੇ ਅੱਗੇ ਤੁਰ ਪਾਂ ਵੀ ਦਰਖਤ ਵੀ ਜੂਨ ਹੈ, ਮੇਰੇ ਖਿਆਲ 'ਚ ਅੱਧੇ ਸੰਗਤ 'ਚ ਬੰਦੇ ਹੋਣਗੇ ਜਿਹੜੇ ਕਹਿਣਗੇ ਲਓ ਦਰਖਤ, ਕਦੀ ਦਰਖਤ ਦਾ ਜਨਮ ਵੀ ਮਿਲਦਾ ਬੰਦੇ ਨੂੰ? ਹੱਕ ਸਤਨਾਮ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਸੁਣ ਲੈਂਦਾ ਤਾਂ ਭਟਕਣਾ ਖਤਮ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਈ ਜਨਮ ਸਾਖ ਕਰ ਉਪਾਇਆ, ਸਾਖ ਕਹਿੰਦੇ ਦਰਖਤਾਂ ਨੂੰ। ਆਖੋ ਸਤਨਾਮ। ਕਹਿੰਦੇ ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਭਰਮਾਇਆ। ਆਖੋ ਸਤਨਾਮ। ਮਹਾਰਾਜ ਨੇ ਪੱਥਰ ਨੂੰ ਵੀ ਜੂਨ ਗਿਣਿਆ ਜੇ ਅਤੇ ਦਰਖਤ ਨੂੰ ਵੀ ਜੂਨ ਗਿਣਿਆ ਜੇ। ਹੁਣ ਕੋਈ ਦਰਖਤ ਹੈ ਤਾਂ ਵੇਖੋ, ਹੋ ਸਕਦਾ ਪਾਣੀ ਮਿਲੇ ਅਤੇ ਹੋ ਸਕਦਾ ਨਾ ਮਿਲੇ, ਫਿਰ ਤਪਦਾ ਸੂਰਜ ਦੀ ਗਰਮੀ ਉਹਦਾ ਸੇਕ ਐਂ ਤਪਦਾ। ਕਹਿੰਦੇ ਨਿਰੰਕਾਰ ਡੰਡੇ ਦੇ ਜ਼ੋਰ ਨਾਲ ਕਿਤੇ ਅਗਲੇ ਜਨਮ ਜਿੰਜਨਾ ਤਪਾ ਲਏ, ਪਹਿਲੇ ਹੀ ਤਪ ਅਤੇ ਸਾਧਨਾ ਕਰਕੇ ਉਸ ਅੰਮ੍ਰਿਤਮਈ ਪ੍ਰਭੂ ਦੇ ਗੁਰੂ ਨਾਨਕ ਦੇ ਚਰਨਾਂ ਦਾ ਭੋਰਾ ਬਣ ਜਾ। ਆਖੋ ਸਤਨਾਮ। ਇਸ ਲਈ ਸਾਧ ਸੰਗਤ ਬਾਣੀ ਨੂੰ ਪੜ੍ਹਨਾ ਵੀ ਇੱਕ ਤਪੇ ਕਹਿਣ ਤੋਂ ਭਾਵ ਸਾਧ ਸੰਗਤ। ਇਹ ਗੱਲ ਕਿੱਥੋਂ ਤੁਰੀ ਸੀ ਤਪਣ ਦੀ? ਕਿ ਦੋ ਤਰ੍ਹਾਂ ਨਾਲ ਬਾਣੀ ਪੜ੍ਹੀ ਜਾਂਦੀ ਹੈ, ਇੱਕ ਡੰਡੇ ਦੇ ਜ਼ੋਰ ਨਾਲ, ਇੱਕ ਉਹਦੇ ਪਿਆਰ ਵਿੱਚ। ਜੇ ਕੋਈ ਡੰਡੇ ਦੇ ਜ਼ੋਰ ਨਾਲ ਪੜ੍ਹਦਾ ਕਿ ਘਰ 'ਚ ਕਲੇਸ਼ ਹੈ ਤਾਂ ਗੁਰਦੁਆਰੇ ਜਾ ਰਿਹਾ, ਇੱਕ ਪਾਠ ਸੁਮਨੀ ਸਾਹਿਬ ਉਹ ਵੀ ਵਧਾਈ ਹੈ, ਜਾਓ ਸ਼ੁਕਰ ਹੈ ਪੜ੍ਹੋ, ਲੇਕਿਨ ਇੱਕ ਟਾਈਮ ਉਹ ਵੀ ਤਾਂ ਆਵੇ ਨਾ। ਆਖੋ ਸਤਨਾਮ। ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਂ ਦੋ ਪਾਠ ਸੁਮਨੀ ਸਾਹਿਬ ਰੋਜ਼ ਕਰਾਂਗਾ। ਹਾਂ, ਅੱਗੇ ਵੀ ਕੀਤੇ ਸੀ, ਤੂੰ ਕਹਿੰਦਾ ਘਰ 'ਚ ਕਲੇਸ਼, ਹੁਣ ਕੀ ਮਸਲਾ? ਹੁਣ ਕਹੋ ਮਸਲਾ ਕੋਈ ਨਹੀਂ, ਬਸ ਦੋ ਪਾਠ ਸੁਮਨੀ ਸਾਹਿਬ ਰੋਜ਼ ਕਰਾਂਗਾ। ਮਸਲਾ ਕੀ ਹੈ? ਗਰੀਬ ਨਵਾਜ਼ ਆਪਣੇ ਦਰ ਤੋਂ ਤੁੱਟ ਕੇ ਅੰਮ੍ਰਿਤ ਵੇਲੇ ਦੀ ਦਾਤ ਦੇ ਆਖੋ ਸਤਨਾਮ। ਹੁਣ ਬਾਣੀ ਪੜ੍ਹਦਾ ਪਿਆ ਸਾਈਂ ਦੇ ਪਿਆਰ ਵਿੱਚ ਹੋਰ ਪਿਆਰ ਮੰਗਦਾ। ਇੱਕ ਹੈ ਡੰਡੇ ਦਾ ਜ਼ੋਰ, ਘਰੇਲੂ ਮੁਸ਼ਕਲ ਮਸਲਾ, ਉਹਦੇ ਕਰਕੇ ਬਾਣੀ ਪੜ੍ਹਨੀ, ਉਹ ਵੀ ਪੜ੍ਹੋ। ਇੱਕ ਟਾਈਮ ਉਹ ਆ ਜੇ ਬਾਣੀ ਪੜ੍ਹਨਾ ਸਾਡਾ ਪਹਿਲਾ ਫਰਜ਼, ਉਹਦੇ ਪਿਆਰ 'ਚ ਵੀ ਕਿਤੇ ਕਿਤੇ ਨਿਭੇ। ਹੱਕ ਸਤਨਾਮ। ਸਮਾਂ ਕਾਫੀ ਹੋ ਗਿਆ, ਬਾਕੀ ਫਰਜ਼ ਮੈਂ ਫਿਰ ਥੋੜ੍ਹੇ ਡਿਟੇਲ 'ਚ ਨਹੀਂ ਸਾਂਝੇ ਕਰ ਸਕਾਂਗਾ। ਦੋ ਮਿੰਟ ਆਓ ਜ਼ਰਾ। ਚਲੋ ਦੋ ਫਰਜ਼ ਮੈਂ ਲੰਘਾ ਜਾਂਦਾ ਵਾਂ, ਸਿਰਫ ਵੇਰਵਾ ਕਿਉਂ, ਜਦ ਤੱਕ ਵੇਰਵਾ ਨਾ ਆਵੇ ਆਨੰਦ ਨਹੀਂ। ਵੈਸੇ ਇਹ ਪੜ੍ਹਨ ਦਾ ਵੇਰਵਾ ਮੈਂ ਸਾਂਝਾ ਕੀਤਾ, ਇਹ ਸਾਰੇ ਝਾਤੀ ਪਾਇਓ ਫਰਜ਼ ਨਿਭ ਰਿਹਾ ਕਿ ਨਹੀਂ। ਦੂਸਰਾ ਫਰਜ਼ ਇਹ ਬਾਣੀ ਨੂੰ ਸੁਣਨਾ। ਬੜੀ ਡੂੰਘੀ ਗੱਲ ਜੇ, ਜ਼ਰਾ ਇੱਕ ਮਿੰਟ 'ਚ ਸੁਣ ਲਿਓ ਅਤੇ ਮੈਂ ਅੱਗੇ ਚੱਲਾਂ। ਤੁਹਾਡਾ ਪਹਿਲਾ ਫਰਜ਼ ਉਦੋਂ ਥਾਂ ਪੈਂਦਾ ਜਦੋਂ ਦੂਜਾ ਫਰਜ਼ ਨਿਭ ਜੇ। ਗੱਜ ਕੇ ਹੱਕ ਸਤਨਾਮ। ਤੁਸੀਂ ਕਹੋ ਇਹ ਕਿਵੇਂ? ਦੂਜਾ ਫਰਜ਼ ਬਾਣੀ ਨੂੰ ਸੁਣਨਾ। ਨੋਟ ਕਰਿਓ ਜੀ ਸਾਰੇ, ਤੁਸੀਂ ਗੁਟਕਾ ਲੈ ਕੇ ਬਾਣੀ ਪੜ੍ਹ ਰਹੇ ਹੋ, ਕਈ ਵਾਰੀ ਤੁਸੀਂ ਪੜ੍ਹ ਰਹੇ ਹੋ, ਤੁਹਾਡੇ ਹੱਥ 'ਚ ਹੀ ਗੁਟਕਾ, ਪਰ ਤੁਹਾਡੀ ਪੜ੍ਹੀ ਬਾਣੀ ਤੁਹਾਡੇ ਹੀ ਕੰਨ ਨਹੀਂ ਸੁਣ ਰਹੇ। ਗੱਜ ਕੇ ਹੱਕ ਸਤਨਾਮ। ਇਹ ਬੜਾ ਦੋਵਾਂ ਫਰਜ਼ਾਂ ਦਾ ਆਪਸ 'ਚ ਤਲਕ ਜੇ ਜੀ। ਤੁਸੀਂ ਪਾਠ ਕਰ ਰਹੇ ਹੋਵੋ ਅਤੇ ਤੁਹਾਡਾ ਕੀਤਾ ਪਾਠ ਤੁਹਾਡੇ ਕੰਨ ਸੁਣ ਰਹੇ ਹੋਣ। ਜੇ ਤਾਂ ਇਹ ਦਾਤ ਮਿਲੀ ਹੈ ਤਾਂ ਠੀਕ, ਜੇ ਨਹੀਂ ਮਿਲੀ ਤਾਂ ਸਮਝ ਲੈਣਾ ਅਜੇ ਸੁਣਨ ਦਾ ਫਰਜ਼ ਨਹੀਂ ਨਿਭ ਰਿਹਾ। ਆਖੋ ਸਤਨਾਮ। ਇਹ ਬਾਣੀ ਨੂੰ ਸੁਣਨਾ ਸਾਡਾ ਦੂਜਾ ਮੁੱਢਲਾ ਫਰਜ਼। ਬੀਬੀ ਉਹ ਨੋਟ ਕਰਿਓ ਗੱਲ, ਕਈ ਵਾਰੀ ਤੁਸੀਂ ਪੜ੍ਹਦੇ ਹੁੰਦੇ ਹੋ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਅਤੇ ਧਿਆਨ ਵਿੱਚ ਹੁੰਦਾ, ਕੰਨ ਸੁਣ ਰਹੇ ਹੁੰਦੇ, ਇੱਕਦਮ ਦਿਮਾਗ ਕਿਸੇ ਹੋਰ ਲੜੀ ਚਲਾ ਜਾਂਦਾ। ਉਹ ਇਹੋ ਜਿਹਾ ਜਾਂਦਾ, ਸੋਚ ਹੀ ਜਾਂਦਾ, ਗਾਂ ਹੀ ਗਾਂ, ਗਾਂ ਹੀ ਗਾਂ, ਜਿੱਧਰ ਲੜੀ ਚੱਲ ਪਈ ਕੋਈ ਦੁਨਿਆਵੀ, ਇੱਕਦਮ ਮੂੰਹ 'ਤੇ ਆ ਜਾਂਦਾ, ਜਿੰਨੀ ਨਾਮ 'ਤੇ ਆਇਆ ਗਏ ਮੁਸ਼ਕਤ ਘਾਲ। ਹੁਣ ਤੁਸੀਂ ਖੁਦ ਹੀ ਸੋਚਣ ਲੱਗ ਪੈਂਦੇ ਹੋ ਵੀ ਇਹ ਪਾਠ ਮੈਂ ਜਦੋਂ ਕਰਦਾ ਪਿਆ ਸੀ, ਥਾਪਿਆ ਨਾ ਜਾਏ ਤਾਂ ਮੈਨੂੰ ਯਾਦ ਹੈ, ਅਤੇ ਮੇਰੇ ਮੂੰਹ 'ਤੇ ਜਿੰਨੀ ਨਾਮ 'ਤੇ ਆਇਆ ਆ ਗਿਆ, ਅਤੇ ਮੈਂ ਪਾਠ ਵਿੱਚ ਕੀਤਾ ਵੀ ਹੈ ਕਿ ਨਹੀਂ ਕੀਤਾ? ਹੈ ਜੀ, ਹੁਣ ਕੀਤਾ ਹੁੰਦਾ, ਲੇਕਿਨ ਆਪਣਾ ਕੀਤੇ ਦਾ ਨਾ ਪਤਾ ਨਹੀਂ ਲੱਗਦਾ ਵੀ ਮੈਂ ਕੀਤਾ ਵੀ ਹੈ ਕਿ ਨਹੀਂ ਕੀਤਾ। ਉਹ ਕੀ ਹੋਇਆ ਕਿ ਉੱਥੋਂ ਲੈ ਕੇ ਜਿੰਨੀ ਨਾਮ 'ਤੇ ਆਇਆ ਤੱਕ ਜਿੰਨਾ ਪਾਠ ਕੀਤਾ ਤੁਸੀਂ ਸੁਣਿਆ ਨਹੀਂ। ਆਖੋ ਸਤਨਾਮ। ਸੁਣਿਆ ਨਹੀਂ, ਇਸ ਲਈ ਅਰਦਾਸ ਕਰੋ ਇਹ ਬਾਣੀ ਸੁਣਨ ਦੀ ਦਾਤ ਵੀ ਸਾਡੀ ਝੋਲੀ 'ਚ ਪਵੇ, ਸੁਣਨ ਦੀ ਦਾਤ। ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੁੱਖ ਪਾਪ ਕਾ ਨਾਲ, ਜਪਜੀਤ ਸਾਹਿਬ 'ਚ ਗਰੀਬ ਨਵਾਜ਼ ਕਹਿੰਦੇ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੁੰਦਾ, ਆ ਜਿਹੜੇ ਅਮਰੀਕਾ 'ਚ ਸਿੰਘ ਸੱਜ ਰਹੇ ਨਾ, ਅੰਗਰੇਜ਼ ਸਿੰਘ ਸੱਜ ਰਹੇ, ਸਾਡੇ ਅੰਮ੍ਰਿਤਸਰ ਕਦੀ ਆਉਂਦੇ ਨਾ ਜਦੋਂ ਦਰਬਾਰ ਸਾਹਿਬ, ਅਤੇ ਉਹਨਾਂ ਨੂੰ ਕਈ ਵਾਰੀ ਵੇਖੀਦਾ, ਢਾਈ ਢਾਈ ਘੰਟੇ ਉਹਨਾਂ ਦਾ ਗੋਡਾ ਨਹੀਂ ਹਿਲਦਾ। ਆਖੋ ਸਤਨਾਮ। ਇਹ ਜਿਹੜੇ ਅਮਰੀਕਨ ਸਿੰਘ ਸਿੰਘਣੀ ਆ, ਉਹ ਕਿਹਨਾਂ ਦੇ ਉਦਮ ਨਾਲ, ਗੁਰਮੁਖ ਪਿਆਰਿਆਂ ਦੇ ਉਦਮ ਨਾਲ ਸੱਜ ਰਹੇ ਨੇ। ਕੀਰਤਨ ਚੱਲ ਰਿਹਾ ਹਰਿਮੰਦਰ ਸਾਹਿਬ ਤੋਂ, ਨੇਤਰ ਬੰਦ ਨੇ, ਢਾਈ ਢਾਈ ਘੰਟੇ ਗੋਡਾ ਨਹੀਂ ਹਿਲਦਾ, ਇੱਕ ਇੱਕ ਕੀਰਤਨ ਦਾ ਅੱਖਰ ਸਰੀਰ ਰੂਪੀ ਖੇਤ 'ਚ ਪੈ ਰਿਹਾ, ਕੰਨ ਸੁਣ ਰਹੇ ਨੇ। ਆਖੋ ਸਤਨਾਮ। ਇਹ ਵੀ ਸੁਣਨ ਦਾ ਦੂਜਾ ਭਾਗ ਹੈ, ਇੱਕ ਗੁਟਕੇ 'ਤੇ ਪੜ੍ਹੀ ਬਾਣੀ ਸਾਡੇ ਕੰਨ ਸੁਣਨ, ਇੱਕ ਹੈ ਕਿਤੇ ਕੀਰਤਨ ਕਥਾ 'ਚ ਬੈਠੀਏ ਅਤੇ ਸਾਧ ਸੰਗਤ ਇੱਕ ਇੱਕ ਕਿਣਕਾ ਖੇਤ ਰੂਪੀ ਸਰੀਰ 'ਚ ਜਾਵੇ। ਗੱਜ ਕੇ ਹੱਕ ਸਤਨਾਮ। ਤੁਹਾਡੇ ਦਿੱਲੀ ਦਾ ਤਾਂ ਨਹੀਂ ਮੈਨੂੰ ਪਤਾ, ਥੋੜ੍ਹਾ ਬਹੁਤਾ ਜ਼ਰੂਰ ਹੋਏਗਾ, ਹਰ ਤਰ੍ਹਾਂ ਦਾ ਬੰਦਾ ਹੁੰਦਾ ਹਰ ਜਗ੍ਹਾ। ਸਾਡੇ ਅੰਮ੍ਰਿਤਸਰ 'ਚ ਬਹੁਤ ਜਗ੍ਹਾ 'ਤੇ ਇਹ ਰਿਵਾਜ਼ ਹੈ ਕਿ ਕੀਰਤਨ ਦਰਬਾਰ ਹੋ ਰਿਹਾ ਹੋਵੇ, ਅੰਦਰ ਸੰਗਤ 40 ਪੈਸੇ ਹੁੰਦੀ ਹੈ ਅਤੇ ਬਾਹਰ 60 ਪੈਸੇ ਸੰਗਤ ਛਾਬੜੀਆਂ 'ਤੇ ਖੜ੍ਹੀ ਹੁੰਦੀ। ਹੱਕ ਸਤਨਾਮ। ਟੋਲੇ ਬਣੇ ਹੁੰਦੇ, ਗੱਲਾਂ ਬਾਜ ਰਹੀਆਂ ਹੁੰਦੀਆਂ, ਉਹ ਕੀ ਹੈ? ਘਰੋਂ ਮਾਤਾ ਨੂੰ ਕਿਹਾ, ਮਾਤਾ ਜੀ ਮੈਂ ਅੱਜ ਰਹਿਣ ਸਵਾਈ ਹੈ ਅਤੇ ਜਾਣਾ ਹੈ। ਮਾਂ ਕਹਿੰਦੀ ਹੈ ਠੰਡ ਪੈ ਗਈ, ਮੇਰਾ ਪੁੱਤਰ ਰਹਿਣ ਸਵਾਈ ਗਿਆ। ਆਖੋ ਸਤਨਾਮ। ਜਦੋਂ ਉਹਨੇ ਸਵੇਰੇ 5 ਵਜੇ ਘਰ ਪਹੁੰਚਣਾ ਅਤੇ ਮਾਤਾ ਅੱਜ ਮੈਨੂੰ 11 ਤੱਕ ਨਾ ਠਾਣਾ, ਮੈਂ ਰਹਿਣ ਸਵਾਈ, ਇਹ ਨਹੀਂ ਪਤਾ ਬਾਹਰ ਟੋਲਿਆਂ 'ਚ ਹੀ ਖੜ ਕੇ ਆ ਗਏ। ਆਖੋ ਸਤਨਾਮ। ਵੀ ਅੰਦਰ ਬਹਿ ਕੇ ਕੀਰਤਨ ਸੁਣਿਆ ਨਹੀਂ, ਅਰਦਾਸ ਕਰੋ ਘਰੋਂ ਕਿਸੇ ਕੀਰਤਨ ਦਰਬਾਰ 'ਚ ਜਾਈਏ, ਅੰਦਰ ਜਾ ਕੇ ਜਿੱਥੇ ਜਗ੍ਹਾ ਮਿਲੇ, ਉੱਪਰ ਪ੍ਰਸ਼ਤੀ 'ਤੇ ਜਗ੍ਹਾ ਮਿਲੇ ਜਾਂ ਬਾਹਰ ਜਗ੍ਹਾ ਮਿਲੇ, ਕੀਰਤਨ ਦਾ ਇੱਕ ਇੱਕ ਕਿਣਕਾ ਸੁਣੀਏ। ਹੱਕ ਸਤਨਾਮ। ਕੀਰਤਨ ਦਰਬਾਰ ਸਾਡੇ ਲਈ ਸਾਧ ਸੰਗਤ ਪਿਕਨਿਕ ਨਾ ਬਣ ਜੇ, ਉਹ ਨਾ ਬਣ ਜੇ ਕਿ ਚਲੋ ਜਾਂਦੇ ਹਾਂ, ਲੰਗਰ ਲੁੰਗਰ ਛਕ ਲਾਂਗੇ, ਘਰ 'ਤੇ ਬੱਤੀ ਜਾਈਏ ਤਾਂ ਪੱਖਾ ਪੁੱਖਾ ਵੀ ਨਹੀਂ ਚੱਲਣਾ, ਕਿਉਂ ਇੰਨੇ ਪੈਸੇ ਨਹੀਂ ਬੈਟਰੀ ਜਨਰੇਟਰ ਲਵਾਇਆ ਹੋਵੇ, ਉੱਥੇ ਜਾਵਾਂਗੇ ਚੱਲ ਜਨਰੇਟਰ ਵੀ ਚੱਲਣਾ ਹੀ, ਅੱਕ ਸਤਨਾਮ, ਗਰਮੀ ਗੁਰਮੀ ਵੀ ਨਹੀਂ ਲੱਗਣੀ, ਜਾਂਦੇ ਨਹੀਂ, ਸੁਣਨ ਦੀ ਭੁੱਖ ਲੈ ਕੇ ਜਾ ਕਿ ਮੈਂ ਚੱਲਿਆ ਅਤੇ ਕੁਝ ਸੌਦਾ ਮੈਂ ਲੈ ਕੇ ਆਉਣਾ। ਇਸ ਲਈ ਇਹ ਦੋ ਭਾਗ ਨੇ ਸੁਣਨ ਦੇ, ਇੱਕ ਤਾਂ ਜਦੋਂ ਕੀਰਤਨ 'ਚ ਬੈਠੋ ਅੰਤਰ ਗੁਰੂ ਅਰਾਧਣਾ ਜੇਵਾ ਜਪਗੁਰ ਨਾਓ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ, ਇਹ ਚਾਰੇ ਹਿੱਸਾ ਗੁਰੂ ਵੱਲ ਲਾ ਦਿਆ ਕਰੋ ਚਾਰੇ ਚੀਜ਼ਾਂ, ਅਤੇ ਕਦੀ ਗੁਟਕਾ ਲੈ ਕੇ ਬਾਣੀ ਨੂੰ ਪੜ੍ਹੋ, ਤੁਹਾਡੀ ਪੜ੍ਹੀ ਬਾਣੀ ਕਦੀ ਝਾਤੀ ਪਾਓ ਤੁਹਾਡੇ ਕੰਨ ਸੁਣ ਰਹੇ ਨੇ ਕਿ ਨਹੀਂ ਸੁਣ ਰਹੇ। ਇਹ ਬਾਣੀ ਨੂੰ ਸੁਣਨਾ ਸਾਡਾ ਦੂਜਾ ਫਰਜ਼ ਏ, ਤੀਸਰਾ ਫਰਜ਼ ਏ ਸਾਧ ਸੰਗਤ ਸਾਡਾ ਬਾਣੀ ਨੂੰ ਮੰਨਣਾ। ਇੱਥੇ ਦਾਸ ਇੰਨੀ ਕੁ ਗੱਲ ਕਹਿ ਕੇ ਅੱਗੇ ਚੱਲੇਗਾ ਕਿ ਤੁਸੀਂ ਕਹੋ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਵਾਰੀ ਮੰਨ ਲਈਏ, ਬੜਾ ਔਖਾ ਹੈ। ਬਾਣੀ ਨੂੰ ਮੰਨਣ ਲਈ ਸੌਖਾ ਜਿਹਾ ਰਾਹ ਜੇ ਉਹ ਕੀ, ਗੁਰੂ ਗ੍ਰੰਥ ਸਾਹਿਬ 'ਚੋਂ ਕੋਈ ਇੱਕ ਪੰਕਤੀ ਲੈ ਲਓ, ਹੱਕ ਸਤਨਾਮ, ਕੋਈ ਇੱਕ ਪੰਕਤੀ, ਅਤੇ ਮਨ 'ਚ ਧਾਰ ਲਓ 15 ਦਿਨ ਇਹਨੂੰ ਮੰਨਣਾ। ਕੋਈ ਇੱਕ ਪੰਕਤੀ ਲੈ ਕੇ ਮਨ 'ਚ ਧਾਰ ਲਓ 15 ਦਿਨ ਮੰਨਣਾ ਇਹਨੂੰ। ਹੁਣ ਤੁਸੀਂ ਪੰਕਤੀ ਲੈ ਲਓ, ਕੂੜ ਬੋਲ ਮੁਰਦਾਰ ਖਾਏ, ਵੀ ਜਿਹੜਾ ਝੂਠ ਬੋਲਦਾ ਉਹਨੂੰ ਦਰਗਾਹ 'ਚ ਮੁੜਦਾ ਖਾਣਾ ਪੈਂਦਾ ਇੱਕ ਝੂਠ ਪਿੱਛੇ, ਆਖੋ ਸਤਨਾਮ, ਇਹ ਗੱਲ ਲੈ ਲਓ। ਅਤੇ ਹੁਣ ਇੰਨਾ ਧਾਰ ਲਓ ਕਿ 15 ਦਿਨ ਝੂਠ ਨਹੀਂ ਬੋਲਣਾ, ਤੁਹਾਨੂੰ ਪਰਚੇ ਵੀ ਪੈਣਗੇ, ਇਹੋ ਜਿਹਾ ਵੀ ਟਾਈਮ ਆਊਗਾ ਵੀ ਝੂਠ ਬਗੈਰ ਗੁਜ਼ਾਰਾ ਵੀ ਨਹੀਂ। ਪਰ ਤੁਸੀਂ ਕਹੋਗੇ ਮੈਂ ਤਾਂ 15 ਦਿਨ ਦਾ ਬੈਨ ਲਾਇਆ ਹੋਇਆ ਵੀ ਝੂਠ ਨਹੀਂ ਬੋਲਣਾ, ਬੋਲ ਦੇਣਾ ਸੱਚ, ਉਹ ਸੱਚ ਐਡਾ ਕੁ ਸੁਹਾਵਣਾ ਅਤੇ ਪਿਆਰਾ ਹੋਏਗਾ, ਤੁਹਾਡੀ ਇੰਨੀ ਕੁ ਇੱਜ਼ਤ ਬਣਾਏਗਾ ਜਿਹਨੂੰ ਲਫਜ਼ਾਂ 'ਚ ਦੱਸਿਆ ਨਹੀਂ ਜਾ ਸਕਦਾ। ਬੜਾ ਪਿਆਰਾ ਜੇ ਸੱਚ, ਸੱਚ ਜੇ ਇੰਨੀ ਸ਼ਾਨ ਜੇ ਇੰਨੀ ਚੜ੍ਹਦੀ ਕਲਾ ਜੇ ਦੱਸਿਆ ਨਹੀਂ ਜੇ ਜਾ ਸਕਦਾ। ਕਹਿਣ ਤੋਂ ਭਾਵ ਕੋਈ ਇੱਕ ਪੰਕਤੀ ਲੈ ਲਓ, ਨਿੰਦਾ ਭਲੀ ਕਿਸੇ ਕੀ ਨਹੀਂ, 15 ਦਿਨ ਬੈਨ ਲਾ ਲਓ ਕਿਸੇ ਦੀ ਨਿੰਦਿਆ ਨਹੀਂ ਕਰਨੀ ਨਾ ਸੁਣਨੀ ਹੈ। ਫਿਰ ਕਿਤੇ ਹੋਣ ਲੱਗੇ ਝੂਠ ਬੋਲਦੇ ਉੱਥੇ, ਹੁਣ ਇਹ ਝੂਠ ਝੂਠ ਨਹੀਂ ਜੇ, ਝੂਠ ਝੂਠ ਦਾ ਫਰਕ ਹੈ। ਕਿਤੇ ਨਿੰਦਿਆ ਹੋ ਰਹੀ ਹੈ, ਝੂਠ ਬੋਲਦੇ ਹੋ ਵੀ ਮੈਨੂੰ ਕਾਹਲੀ ਬੜੀ ਹੈ ਅਤੇ ਮੈਂ ਜਾਣਾ ਸੀ ਯਾਰ, ਜਾਣਾ ਕਿਤੇ ਨਹੀਂ, ਪਰ ਪਤਾ ਵੀ ਇਹ ਤਾਂ ਨਿੰਦਿਆ ਹੋ ਰਹੀ ਹੈ, ਜੇ ਮੈਂ ਨਾ ਗਿਆ ਤਾਂ ਮੈਂ ਵੀ ਸ਼ਾਮਿਲ ਹੋ ਜਾਣਾ। ਹੱਕ ਸਤਨਾਮ। ਦਾਸ ਕਾਰ 'ਚ ਆ ਰਿਹਾ ਸੀ, ਇੱਕ ਫੈਮਿਲੀ ਬੈਠੀ ਸੀ ਮੇਰੇ ਨਾਲ ਕਾਰ 'ਚ, ਆਮ ਬੰਦੇ ਦਾ ਸੁਭਾਅ ਹੈ, ਉਹ ਮੈਨੂੰ ਗੱਲ ਸੁਣਾਉਣ ਲੱਗਾ। ਅਸੀਂ ਜੰਮੂ ਗਏ ਮਾਤਾ 'ਤੇ, ਉਹਨੇ ਗੱਲ ਸੁਣਾਈ ਅਤੇ ਨਾਲ ਹੀ ਨਾ ਗੱਲ ਸੁਣਾਉਣ ਤੋਂ ਬਾਅਦ ਨਿੰਦਿਆ ਸ਼ੁਰੂ ਹੋਣ ਲੱਗੀ, ਉੱਥੇ ਜੀ ਫਲਾਣਾ ਫਲੱਸ਼ ਜਾਓ ਤਾਂ ਵੀ ਪੈਸੇ ਲੱਗਦੇ, ਆਹ ਕਰੋ। ਮੈਂ ਨਾਲ ਹੀ, ਮੈਂ ਕਿਹਾ ਤਾਂ ਜਿਸ ਭਾਵਨਾ ਨਾਲ ਵੀ ਗਿਆ ਜਿੱਥੇ, ਅਤੇ ਸਾਡੀ ਕਾਰ 'ਚ ਬਹਿ ਕੇ ਕਿਸੇ ਅਵਤਾਰ ਦੀ ਨਿੰਦਿਆ ਕਰਨ ਲੱਗਾ, ਹੱਕ ਸਤਨਾਮ। ਦਾਸ ਨੇ ਨਾਲ ਹੀ ਗੱਲ ਪਲਟਤੀ, ਨਾਲ ਹੀ ਗੱਲ ਪਲਟਤੀ। ਮੈਂ ਕਿਹਾ ਆਪਾਂ ਹੁਣ ਕਿੰਨੇ ਕੁ ਚਿਰ ਤੱਕ ਫਲਾਣੀ ਜਗ੍ਹਾ ਪਹੁੰਚ ਜਾਵਾਂਗੇ? ਉਹ ਕਹਿੰਦਾ 15 ਕੁ ਮਿੰਟ 'ਚ ਪਹੁੰਚ ਜਾਵਾਂਗੇ। ਚਲੋ ਗੱਲ ਪਲਟਤੀ, ਉਹ 1 ਮਿੰਟ ਵਿਚਾਰਾ ਪਲਟਿਆ, ਫਿਰ ਸ਼ੁਰੂ ਕਰਨ ਲੱਗਾ, ਕਹਿੰਦਾ ਮੈਂ ਤੁਹਾਨੂੰ ਗੱਲ ਤਾਂ ਸੁਣਾਵਾਂ ਪੂਰੀ ਉੱਥੇ ਦੀ। ਮੈਂ ਕਿਹਾ ਨਹੀਂ, ਉੱਥੇ ਜਾ ਕੇ ਗਾਂ ਆਪਾਂ ਕਿੱਥੇ ਜਾਣਾ? ਹੱਕ ਸਤਨਾਮ। ਹੁਣ ਉਹ ਨਿੰਦਿਆ ਸ਼ੁਰੂ ਕਰਦਾ, ਅਸੀਂ ਸ਼ਾਮਿਲ ਨਹੀਂ ਹੋਣਾ ਚਾਹੁੰਦੇ, ਪਰ ਗੱਡੀ ਇੱਕੋ ਹੀ ਹੈ, ਭੱਜੀਏ ਕਿਤੇ ਝੂਠ ਕਹਿ ਕੇ। ਹੱਕ ਸਤਨਾਮ। ਭਾਵ ਕਹਿਣ ਦਾ ਜੇ ਕਿਤੇ ਇਹੋ ਜਿਹਾ ਸਮਾਂ ਬਣ ਜੇ, ਨਿੰਦਿਆ ਸੁਣਨੀ ਵੀ ਪੈ ਜੇ, ਗੱਲ ਪਲਟ ਦਿਓ, ਕਿਉਂ ਮੈਂ ਸੁਣਨੀ ਵੀ ਨਹੀਂ ਚਾਹੁੰਦਾ। ਹਾਂ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ। ਕਹਿੰਦੇ ਹਟਾ ਦੇਵੇ ਆਪ, ਕਿਉਂ? ਲੋਕ ਤਮਾਸ਼ਾ ਵੇਖਦੇ ਵੀ ਉਹ ਜਿੱਥੇ ਗਏ ਹਾਂ ਥੋੜ੍ਹੀ ਉੱਥੋਂ ਦੀ ਵਾਹ ਵਾਹ ਨਿੰਦਿਆ ਚੁਗਲੀ ਕਰਾਂਗੇ ਅਤੇ ਵੀ ਚਾਰ ਬੰਦੇ ਖੜ੍ਹੇ ਖੁਸ਼ ਹੋ। ਨਹੀਂ, ਸਿੱਖ ਦਾ ਇਹ ਮਾਰਗ ਨਹੀਂ। ਸਿੱਖ ਦਾ ਮਾਰਗ ਇਹ ਹਰ ਜਗ੍ਹਾ ਤੋਂ ਗੁਣ ਚੁੱਕ ਕੇ ਲਿਆ, ਬਸ ਭੋਰਾ ਬਣ, ਖੁਸ਼ਬੋ ਲੈ ਅਤੇ ਘਰ ਨੂੰ ਜਾ। ਆਖ ਸਤਨਾਮ। ਕਹਿਣ ਤੋਂ ਭਾਵ ਸਾਧ ਸੰਗਤ, ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਇੱਕੋ ਵਾਰੀ ਕਹੋ ਮੰਨ ਲਈਏ, ਨਹੀਂ ਮੰਨ ਸਕਦੇ। ਜਿੱਥੇ ਇਹ ਚੀਜ਼ ਆ ਜਾਏਗੀ ਕਿ ਮੈਂ ਇੱਕ ਪੰਕਤੀ 15 ਦਿਨ ਮੰਨਣੀ ਹੈ, ਹੌਲੀ ਹੌਲੀ ਤੁਹਾਨੂੰ ਜ਼ਿੰਦਗੀ ਵਿੱਚ ਮੰਨਣ ਦੀ ਦਾਤ ਮਿਲ ਜਾਏਗੀ। ਆਖੋ ਸਤਨਾਮ। ਹੁਣ 2 ਮਿੰਟ ਫਿਰ ਖੁਰਾਕ ਖਾ ਲਈਏ, ਚਲੋ ਲੇਟ ਹੋ ਗਏ ਆਪੇ ਅਗਲੇ ਉਡੀਕਣ, ਅੱਖ ਸਭ ਕੁਝ ਬਾਬਾ ਤੋਰ ਹੀ ਜਾਂਦਾ ਵੈ, ਅੱਖ ਸਤਨਾਮ ਆਓ ਸਾਰੇ 2 ਮਿੰਟ, ਇਹ ਫਿਰ 1-2 ਮਿੰਟ ਕੀਰਤਨ ਦੀ ਖੁਰਾਕ ਸਾਰੇ ਪਿਆਰ ਨਾਲ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਗੋਬਿੰਦ ਕੀ ਸੰਤੋਖ ਗਿਆਨ ਸੁਣਿਆ, 68 ਕਾ ਇਸ਼ਨਾ ਸੁਣਿਆ, ਪੜ ਪੜ ਪਾਵੈ ਸੁਣਿਆ ਲਾਗੇ ਸਹਿਜ, ਉਹ ਨਾਨਕ ਭਗਤਾਂ ਸਦਾ ਸੁਣਿਆ ਦੁੱਖ ਭਾਵ ਕਾ ਨਾ। ਜਪ ਮਨ ਮੇਰੇ ਗੋਬਿੰਦ ਗਤ ਕਈ ਨ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਜ ਕਲਮ ਨ ਲਿਖਣ ਉਹ ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਣ ਜੇ ਕੋ ਮਨ ਜਾਣੇ ਮਨ ਕੋਏ। ਜਪ ਮਨ ਮੇਰੇ ਗੋਬਿੰਦ ਸਤਨਾਮ ਸ੍ਰੀ ਬਾਣੀ ਪ੍ਰਤੀ ਸਾਡਾ ਚੌਥਾ ਫਰਜ਼ ਬਾਣੀ ਨੂੰ ਸ਼ੁੱਧ ਪੜ੍ਹਨਾ, ਇਹਦਾ ਵੀ ਧਿਆਨ ਰੱਖਿਆ ਕਰੋ। ਬਾਣੀ ਨੂੰ ਸ਼ੁੱਧ ਨਾ ਪੜ੍ਹੋ ਤਾਂ ਗੁਰੂ ਸਾਹਿਬ ਕਹਿੰਦੇ ਸਾਡੇ ਮੂੰਹ 'ਤੇ ਸਿੱਖ ਚਪੇੜਾ ਮਾਰਦਾ। ਸਿੱਖ ਨੇ ਇੰਨੀ ਪੰਕਤੀ ਪੜ੍ਹੀ ਸੀ, ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਹੁਣ ਕੇ ਅਤੇ ਕਹਿ 'ਚ ਬੜਾ ਫਰਕ ਹੈ, ਜੇ ਕਹਿ ਦਈਏ ਤਾਂ ਅਰਥ ਬਣ ਜਾਂਦਾ ਵੀ ਕਰਤੇ ਦੀ ਮਿਤ ਕਰਤਾ ਜਾਣਦਾ, ਗੁਰੂ ਸੂਰਮਾ ਕੀ ਜਾਣਦਾ, ਅਤੇ ਜੇ ਉਹ ਜੇ ਕੇ ਅਤੇ ਕਰਤੇ ਦੀ ਮਿਤ ਕਰਤਾ ਜਾਣੇ ਜਾਂ ਗੁਰੂ ਸੂਰਮਾ ਜਾਣੇ, ਅਰਥ ਇਹ ਬਣ ਜਾਂਦਾ ਹੱਕ ਸਤਨਾਮ। ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਸਿੱਖਾਂ ਤੂੰ ਗਲਤ ਬਾਣੀ ਪੜ੍ਹੀ, ਸਾਨੂੰ ਇੰਝ ਲੱਗਿਆ ਸਾਡੇ ਮੂੰਹ 'ਤੇ ਚਪੇੜ ਪਈ ਹੈ। ਬਾਣੀ ਦੀ ਸ਼ੁੱਧਤਾ ਦਾ ਧਿਆਨ ਰੱਖਣਾ। ਹੁਣ ਤੁਹਾਡੇ 'ਚੋਂ ਕਈ ਬੀਬੀਆਂ ਵੀਰ ਜਦੋਂ ਜਪਜੀਤ ਸਾਹਿਬ ਪੜ੍ਹਦੇ ਆ ਤਾਂ ਇਹ ਜਿਹੜੀਆਂ 4 ਪੌੜੀਆਂ ਨਾ, ਇਹਨੂੰ ਕਹਿੰਦੇ ਆ ਸੁਣੀਏ ਈਸ਼ਰ ਵਰਮਾ ਇੰਦ, ਸੁਣੀਏ ਮੁਖ ਨਹੀਂ, ਸੁਣੀਏ ਨਹੀਂ, ਸੁਣਿਆ ਸੁਣੀਏ ਨਹੀਂ, ਸੁਣਿਆ। ਹੁਣ ਜੇ ਸੁਣੀਏ ਕਹੀਏ ਤਾਂ ਤੁਹਾਨੂੰ ਮੈਂ ਕਹਿਣ ਨਾ, ਮੈਂ ਸੁਣੀਏ, ਤੁਸੀਂ ਮੈਨੂੰ ਕਹਿੰਦੇ ਪਏ ਸੁਣੀਏ। ਜੇ ਸੁਣਿਆ ਇਹਦਾ ਕੀ ਅਰਥ ਹੈ, ਜਿਨ੍ਹਾਂ ਨੇ ਸੁਣਿਆ, ਜਿਨ੍ਹਾਂ ਨੇ ਸੁਣਿਆ ਉਹ ਸੇਖ ਬਣ ਗਏ, ਪੀਰ ਬਣ ਗਏ, ਪਾਤਸ਼ਾਹ ਬਣ ਗਏ। ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵੇ ਰਾ, ਸੁਣਿਆ ਈਸ਼ਰ ਬ੍ਰਹਮਾ। ਐਡੀ ਐਡੀਆਂ ਵਧੀਆਂ ਪਦਵੀਆਂ ਸੁਣਨ ਨਾਲ ਮਿਲਦੀਆਂ, ਜਿਹਨਾਂ ਸੁਣਿਆ। ਇੱਕ ਹੈ ਸੁਣੀਏ, ਉਹ ਹੁੰਦਾ ਵੀ ਦੂਜੇ ਨੂੰ ਸਨਮੁਖ ਕਹਿ ਰਹੇ ਹਾਂ ਸੁਣੀਏ, ਇਹ ਸੁਣੀਏ ਨਹੀਂ ਕਹਿਣਾ, ਸੁਣਿਆ। ਐੜੇ ਉੱਤੇ 2 ਨੇ, ਸੁਣਿਆ। ਇਸ ਤਰ੍ਹਾਂ ਹੀ ਤੁਸੀਂ ਚੁਪਈ ਸਾਹਿਬ ਪੜ੍ਹਦੇ ਹੋ ਅਤੇ ਆਮ ਕਹਿ ਜਾਂਦੇ ਹੋ ਸਗਰੀ ਸ੍ਰਿਸ਼ਟ ਦਿਖਾਏ ਅਚੰਭ, ਸਗਰੀ ਨਹੀਂ ਸਿਗਰੀ। ਦਮਦਮੀ ਟਕਸਾਲ ਵਿੱਚ ਬਹੁਤ ਬਾਣੀ ਦੀ ਸ਼ੁੱਧਤਾ ਦਾ ਧਿਆਨ ਰੱਖਦੇ। ਹੁਣ ਕਈ ਜਗ੍ਹਾ ਇਹ ਪੰਕਤੀ ਬੋਲੋ ਨਾ, ਅਸੀਂ ਕਹਿੰਦੇ ਹਾਂ ਜਪਿਓ ਜਨੇ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਕਹਿ ਜਾਂਦੇ ਹਾਂ ਨਾ। ਇਹ ਨਹੀਂ, ਅਸੀਂ ਕਹਿ ਦਿੰਦੇ ਹਾਂ ਫਿਰ ਸੰਕਟ ਜੋਨ ਗਰਭ ਨਹੀਂ ਆਇਓ, ਨਹੀਂ, ਫਿਰ ਸੰਕਟ ਜੋਨ ਗਰਭ ਨਹੀਂ, ਨਹੀਂ, ਗਰਭ ਨਾ, ਇਕੱਲਾ ਨੰਨਾ ਆਖੋ ਸਤਨਾਮ, ਗਰਭ ਨਾ ਆਇਓ। ਆਮ ਬੰਦਾ ਕਹਿੰਦਾ ਨਹੀਂ ਆਇਓ। ਕਈ ਵਾਰੀ ਸ਼ਬਦ ਪੜ੍ਹੇ ਆ, ਧੰਨ ਧੰਨ ਰਾਮਦਾਸ ਗੁਰੂ ਜਿਨ ਸਿਰਿਆ ਤਿਨੇ ਸਵਾਰਿਆ, ਪੜ੍ਹ ਜਾਂਦੇ ਨਾ, ਅਸ਼ੁੱਧ ਹੈ। ਧੰਨ ਧੰਨ ਰਾਮਦਾਸ ਗੁਰੂ ਨਹੀਂ ਗੁਰ, ਆਖੋ ਸਤਨਾਮ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਕਹਿਣ ਤੋਂ ਭਾਵ ਜਿਤਨੇ ਮਾਈ ਭਾਈ ਆਪਾਂ ਗੁਰੂ ਬਾਬਾ ਜੀ ਦੀ ਗੋਜ ਬੈਠੇ ਹਾਂ, ਭਾਵੇਂ ਥੋੜ੍ਹਾ ਥੋੜ੍ਹਾ ਕਰਕੇ ਯਤਨ ਕਰੋ, ਉਸ ਤਰ੍ਹਾਂ ਤਾਂ ਉਹ ਬਖਸ਼ਣ ਆ ਰਹੇ, ਸਾਡਾ ਪਿਓ ਬੜਾ ਮਿਹਰਬਾਨ ਹੈ। ਪਰ ਸਾਡਾ ਜਿਹੜਾ ਫਰਜ਼ ਹੈ, ਔਰ ਮੈਂ ਪੜ੍ਹੀਆਂ ਲਿਖੀਆਂ ਬੀਬੀਆਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕਰਾਂ, ਅਸੀਂ ਅੰਮ੍ਰਿਤਸਰ ਵਿੱਚ ਤਾਂ ਮੁਹਿੰਮ ਚਲਾਈਏ, ਕਿਉਂਕਿ ਸਿੱਖ ਜਿਹੜਾ ਉਹ ਬਹੁਤੇ ਢਾਂਚੇ ਢੂੰਚੇ ਨਾ ਭਾਲੇ, ਜਿੰਨਾ ਕੁ ਉਹਦਾ ਦਾਇਰਾ ਸੇਵਾ ਕਰਨੀ ਆਰੰਭ ਕਰ ਦੇ। ਜਿੰਨੀਆਂ ਬੀਬੀਆਂ ਪੜ੍ਹੀਆਂ ਲਿਖੀਆਂ ਬੈਠੀਆਂ, ਜਿਨ੍ਹਾਂ ਨੂੰ ਲਾਮ ਦੁਲਾਮ ਸਿਹਾਰੀ ਬਿਹਾਰੀ ਦੀ ਸਮਝ ਹੈ, ਹਫ਼ਤੇ ਵਿੱਚ ਦੋ ਤਿੰਨ ਦਿਨ ਇੱਕ ਇੱਕ ਘੰਟਾ ਜ਼ਰੂਰ ਕੱਢੋ। ਜਿੰਨੇ ਬੱਚੇ ਮੁਹੱਲੇ ਦੇ ਜਾਂ ਹੋਰ ਸਰੀਰ ਨੇ, ਉਹਨਾਂ ਦੀ ਬਾਣੀ ਚੈੱਕ ਕਰੋ। ਸੈਂਚੀਆਂ ਮੰਗਾ ਕੇ ਨਾ, ਪੰਜ ਗ੍ਰੰਥੀ ਦਸ ਗ੍ਰੰਥੀ, ਉਹਨਾਂ ਤੋਂ ਬਾਣੀ ਸ਼ੁੱਧ ਹੁੰਦੀ ਹੈ। ਉਸ ਤੋਂ ਬਾਅਦ ਸੰਸਕ੍ਰਿਤ ਰਾਗਮਾਲਾ, ਇਹ ਸਾਰੀਆਂ ਕਰ ਲਈਏ ਤਾਂ ਸਾਰਾ ਗੁਰੂ ਗ੍ਰੰਥ ਸਾਹਿਬ 'ਤੇ ਬੰਦਾ ਬੈਠ ਸਕਦਾ, ਅਖੰਡ ਪਾਠ 'ਤੇ, ਸਹਿਜ ਪਾਠ 'ਤੇ। ਇਸ ਲਈ ਜਿਨ੍ਹਾਂ ਕੋਲ ਗੁਣ ਹੋਵੇ ਸਿਹਾਰੀ ਬਿਹਾਰੀ ਲਾਮ ਦੁਲਾਮ ਦਾ, ਉਹਨੂੰ ਵੰਡੋ ਆਪਣੇ ਇਲਾਕੇ ਵਿੱਚ। ਹਫ਼ਤੇ 'ਚ ਦੋ ਦਿਨ ਰੱਖ ਲਓ, ਘੰਟਾ ਘੰਟਾ, ਬਾਬਾ ਤੁਹਾਨੂੰ ਉਸ ਲੈਨ 'ਚ ਲੈ ਜਾਏਗਾ। ਆਪ ਜਪੋ ਅਵਰੈ ਨਾ, ਸੇਵਾ ਕਰੋ। ਦਸ ਬੱਚੇ ਹੀ ਆ ਜਾਣ ਭਾਵੇਂ, ਉਹਨਾਂ ਦੀ ਬਾਣੀ ਚੈੱਕ ਕਰੋ ਕਿੱਥੇ ਕਿੱਥੇ, ਬੜੇ ਪਿਆਰ ਨਾਲ ਉਹਨੂੰ ਕੋਈ ਇੱਥੇ ਐਂ ਨਹੀਂ ਬੋਲਣਾ, ਐਂ ਬੋਲਣਾ। ਸਤਿਗੁਰੂ ਇੰਨੇ ਤੁਹਾਡੇ 'ਤੇ ਖੁਸ਼ ਹੋਣਗੇ, ਇੰਨੇ ਪ੍ਰਸੰਨ ਹੋਣਗੇ ਕਿ ਮੇਰਾ ਸਿੱਖ ਅਸਲੀ ਡਿਊਟੀ ਨਿਭਾ ਰਿਹਾ। ਹੱਕ ਸਤਨਾਮ। ਜਿੰਨਾ ਕੁ ਦਾਇਰਾ, ਬਹੁਤ ਢਾਂਚੇ ਨਹੀਂ, ਆਪਣੇ ਘਰ 'ਚ ਹੀ ਸ਼ੁਰੂ ਕਰ ਲਓ। ਅੰਮ੍ਰਿਤਸਰ ਵਿੱਚ, ਲੁਧਿਆਣੇ ਵਿੱਚ, ਹੋਰ ਥਾਵਾਂ 'ਤੇ ਸਾਧ ਸੰਗਤ, ਇਸ ਤਰ੍ਹਾਂ ਇਹ ਨਿੱਕੀ ਨਿੱਕੀਆਂ ਜਗ੍ਹਾ 'ਤੇ ਚੱਲਦਾ ਰਹਿੰਦਾ ਕੰਮ। ਜੇ ਕਿਸੇ ਨੂੰ ਵਾਜਾ ਆਉਂਦਾ ਤਾਂ ਅਸੀਂ ਰਣਜੀਤ ਐਵਨਿਊ, ਗ੍ਰੀਨ ਐਵਨਿਊ, ਸਭ ਨੇ ਸ਼ੁਰੂ ਕੀਤਾ ਵੀ ਆਪੋ ਆਪਣੇ ਘਰਾਂ 'ਚ ਵੀਰਵਾਰ ਸਿਖਾਉਣਾ ਕਿ ਬੁੱਧਵਾਰ ਸਿਖਾਉਣਾ। ਹਫ਼ਤੇ 'ਚ ਇੱਕ ਦਿਨ ਤਿੰਨ ਘੰਟੇ ਦੋ ਘੰਟੇ ਵਾਜਾ ਆਉਂਦਾ, ਵੰਡੋ ਅੱਗੋ, ਵੱਧਦਾ ਫਿਰ ਇਹ ਸੌਦਾ ਵੱਧਦਾ। ਇਹ ਸਾਡਾ ਚੌਥਾ ਫਰਜ਼ ਹੈ, ਬਾਣੀ ਨੂੰ ਸਾਧ ਸੰਗਤ ਸ਼ੁੱਧ ਪੜ੍ਹਨਾ। ਪੰਜਵਾਂ ਫਰਜ਼ ਹੈ ਸਾਧ ਸੰਗਤ, ਬਾਣੀ ਦੀ ਓਟ 'ਚ ਰਹਿਣਾ। ਇਹ ਥੋੜ੍ਹੀ ਡੂੰਘੀ ਗੱਲ ਜੇ, ਬਾਣੀ ਦੀ ਓਟ 'ਚ, ਬਾਣੀ ਦੀ ਓਟ ਪਤਾ ਕੀ ਹੁੰਦੀ ਹੈ? ਸਿੱਖ ਨੂੰ ਕੋਈ ਭੀੜ ਬਣੇ, ਮੁਸ਼ਕਲ ਬਣੇ, ਗੱਲਾਂ ਦੀ ਡੀਂਗ ਨਾ ਮਾਰੇ, ਬਾਣੀ ਦੀ ਓਟ ਲਵੇ। ਹੱਕ ਸਤਨਾਮ। ਬਾਣੀ ਦੀ ਓਟ, ਇਹਦਾ ਮੈਂ ਸਵਾਦ ਨਹੀਂ ਜੇ ਦੱਸ ਸਕਦਾ। ਅੱਜ ਨੇ ਗੁਰਮੁਖ ਪਿਆਰੇ ਬੈਠੇ, ਕੋਈ ਨਾ ਕੋਈ ਕੰਮ ਪੈਂਦਾ ਹੀ ਰਹਿੰਦਾ, ਕਦੀ ਇਨਕਮ ਟੈਕਸ ਵਾਲੇ ਆ ਗਏ, ਕਦੀ ਸੇਲ ਆ, ਕਦੀ ਦਫ਼ਤਰ ਜਾਣਾ, ਕਦੀ ਤਰੀਕ ਭੁਗਤਾਂ ਜਾਣਾ, ਕਿਤੇ ਕਚਹਿਰੀਆਂ ਦੇ ਕੰਮ ਪੈ ਗਏ, ਕਿਤੇ ਕੋਈ ਕਿਤੇ ਜਾਣ ਲੱਗੋ ਨਾ ਦਫ਼ਤਰ 'ਚ, ਪਤਾ ਵੀ ਅੱਜ ਹੱਟੀ 'ਤੇ ਨਹੀਂ ਜਾਣਾ, ਪਹਿਲੇ ਮੈਂ ਕਿਤੇ ਦਫ਼ਤਰ ਜਾਣਾ, ਸੇਲ ਟੈਕਸ ਜਾਂ ਇਨਕਮ ਟੈਕਸ ਜਾਂ ਫਲਾਣੀ ਕਚਹਿਰੀ ਜਾਂ ਤਰੀਕ ਹੈ, ਕੋਈ ਮਸਲਾ ਜਾਂ ਕਿਸੇ ਨਾਲ ਝਗੜਾ, ਕੋਈ ਮਿਲਣ ਜਾਣਾ ਜਾਂ ਕਿਸੇ ਦਾ ਝਗੜਾ, ਉਹ 'ਚ ਪੈਣ ਜਾਣਾ, ਅਤੇ ਘਰੋਂ ਤੁਰਨ ਲੱਗਿਆ ਨਾ, ਜਪਜੀ ਸਾਹਿਬ ਦਾ ਇੱਕ ਪਾਠ ਦੋ ਪਾਠ ਕਰਕੇ ਅਰਦਾਸ ਕਰਕੇ ਤੁਰੋ। ਸਤਿਗੁਰੂ ਫਲਾਣੇ ਮਹਿਕਮੇ ਚੱਲਿਆ ਵਾਂ, ਕਿਰਪਾ ਕਰੀ, ਮਿਹਰ ਕਰੀ। ਦਾਸ ਦਾਵੇ ਨਾਲ ਕਹਿੰਦਾ ਤੁਸੀਂ ਬਾਅਦ 'ਚ ਪਹੁੰਚੋਗੇ, ਉਹ ਪਹਿਲੇ ਪਹੁੰਚਿਆ ਹੋਵੇਗਾ। ਸਾਧ ਸੰਗਤ, ਇਹਨੂੰ ਕਹਿੰਦੇ ਬਾਣੀ ਦੀ ਓਟ 'ਚ ਰਹਿਣ ਦੀ ਸਿੱਖ ਨੂੰ ਜਾਚ ਆ ਗਈ ਹੈ, ਬਾਣੀ ਦੀ ਓਟ 'ਚ। ਅਸੀਂ ਜਿਹੜੀ ਨਵੀਂ ਜਗ੍ਹਾ ਲਈ 1.5 ਕਰੋੜ ਦੀ, 6500 ਗਜ, ਸਾਧ ਸੰਗਤ, ਇਹ ਪੰਜਵਾਂ ਫਰਜ਼ ਸਿੱਖ ਨੇ ਬਾਣੀ ਦੀ ਓਟ 'ਚ ਰਹਿਣਾ। ਇਸੇ ਤਰ੍ਹਾਂ ਸਾਡਾ ਛੇਵਾਂ ਫਰਜ਼ ਹੈ ਸਾਧ ਸੰਗਤ, ਬਾਣੀ ਦਾ ਸਤਿਕਾਰ ਕਰਨਾ। ਹੱਕ ਸਤਨਾਮ। ਛੇਵਾਂ ਫਰਜ਼ ਬਾਣੀ ਦਾ ਸਤਿਕਾਰ ਕਰਨਾ। ਤੁਹਾਡੇ ਘਰਾਂ 'ਚ ਵਿਆਹ ਦੇ ਕਾਰਡ ਆਉਂਦੇ ਆ, ਉਹਨਾਂ 'ਤੇ ਬਾਣੀ ਲਿਖੀ ਹੁੰਦੀ ਹੈ, ਲਿਖਿਆ ਹੁੰਦਾ ਨਾ, ਫਿਰ ਕਰ ਬੈਸ ਭਰ ਜਾਣ ਪਿਆਰੇ ਸਤਿਗੁਰੂ ਤੁਮਰੇ ਕਾਜ, ਕਿਸੇ ਕਾਰਡ 'ਤੇ ਹੋਰ ਕੋਈ ਲਿਖਿਆ ਹੁੰਦਾ, ਸੰਤਾਂ ਕੇ ਕਾਰਜ ਆ। ਮ੍ਰਿਤਕ ਦੇ ਕਾਰਡ ਆਉਂਦੇ, ਉੱਤੇ ਵੀ ਬਾਣੀ ਲਿਖੀ ਹੁੰਦੀ ਹੈ। ਅਤੇ ਤੁਸੀਂ ਕਾਰਡ ਇੱਕ ਜਗ੍ਹਾ ਬਣਾਈ ਹੁੰਦੀ, ਘਰ ਰੱਖੀ ਜਾਂਦੇ ਹੋ, ਰੱਖੀ ਜਾਂਦੇ ਹੋ। ਹੁਣ ਜਿਵੇਂ ਅੱਜ 25 ਤਰੀਕ ਹੈ, ਅਤੇ ਤੁਸੀਂ ਆ ਵੇਖਦੇ ਹੋ ਵੀ ਸਾਰੇ ਕਾਰਡ 21 ਤਰੀਕ ਦੇ ਨੇ, ਤੁਸੀਂ ਕਹਿੰਦੇ ਹੋ ਸਾਰੀਆਂ ਤਰੀਕਾਂ ਲੰਘ ਗਈਆਂ, ਤੁਸੀਂ ਕਾਰਡ ਦੇ 2 ਟੋਟੇ ਕਰਦੇ ਹੋ, 5-7 ਕਾਰਡ ਪਏ ਨੇ ਵਿਆਹ ਦੇ, ਕੋਈ ਮ੍ਰਿਤਕ ਦੇ, 4 ਟੋਟੇ ਕਰਦੇ ਹੋ, ਵੀ ਇਹ ਕਾਰਡਾਂ ਦੀਆਂ ਤਰੀਕਾਂ ਲੰਘ ਗਈਆਂ, ਉਹਨਾਂ ਨੂੰ ਪਾੜ ਕੇ ਕੂੜੇ ਦੇ ਡੱਬੇ ਸੁੱਟਦੇ ਹੋ। ਉਸ ਵੇਲੇ ਇਹ ਵੀ ਨਹੀਂ ਖਿਆਲ ਰਹਿੰਦਾ ਕਿ ਇਹਨਾਂ ਕਾਰਡਾਂ ਦੇ ਉੱਤੇ ਬਾਣੀ ਵੀ ਲਿਖੀ ਹੈ। ਹੱਕ ਸਤਨਾਮ। ਬਾਣੀ ਦਾ ਸਤਿਕਾਰ ਸਾਡਾ ਛੇਵਾਂ ਫਰਜ਼। ਘਰ ਇੱਕ ਥੈਲਾ ਲਾਓ, ਲਿਫਾਫਾ ਲਾਓ, ਜਿਸ ਕਾਰਡ 'ਤੇ ਬਾਣੀ ਲਿਖੀ ਉਹਦੇ 'ਚ ਪਾਓ, ਉਹਦੇ 'ਤੇ ਪਾਓ ਸਾਧ ਸੰਗਤ। ਫਿਰ 3 ਮਹੀਨੇ ਬਾਅਦ ਆਪਣੇ ਘਰ ਹੀ ਉਹਨੂੰ ਅਗਨ ਭੇਟ ਕਰਕੇ ਉਹਦੀ ਰਾਖ ਜਿਹੜੀ ਹੈ ਨਾ, ਕਿਸੇ ਵਕਤ ਦੇ ਪਾਣੀ ਜਲ ਪ੍ਰਵਾਹ ਕਰੋ, ਇੱਕ 15 ਮਿੰਟ ਦਾ ਕੰਮ ਨਹੀਂ, 3 ਮਹੀਨੇ ਬਾਅਦ ਅਤੇ ਬਾਣੀ ਦੀ ਬੇਅਦਬੀ ਤੋਂ ਅਸੀਂ ਬਚ ਸਕਦੇ ਹਾਂ। ਆਹ ਕੋ ਸਤਨਾਮ, ਇਹ ਸਾਡਾ 6ਵਾਂ ਫਰਜ਼ ਹੈ ਬਾਣੀ ਦਾ ਸਤਿਕਾਰ ਕਰਨਾ। ਇਸ ਤਰ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਕਈ ਗਲਤੀਆਂ ਘਰਾਂ 'ਚ ਹੁੰਦੀਆਂ ਕਿ ਤੁਹਾਡੇ ਘਰ 'ਚੋਂ ਕਿਸੇ ਨੇ ਨਿਤਨੇਮ ਕੀਤਾ, ਕਰ ਰਿਹਾ ਨਿਤਨੇਮ, ਤੁਹਾਡੇ ਘਰ 'ਚੋਂ ਕਿਸੇ ਕੋਈ ਚੀਜ਼ ਛਕੀ, ਤੁਸੀਂ ਚੀਜ਼ ਛਕਣ ਤੋਂ ਬਾਅਦ ਗਲਾਸ ਰੱਖਦਾ ਟੈਲੀਵਿਜ਼ਨ 'ਤੇ, ਫਰਿੱਜ 'ਤੇ, ਆਮ ਬੰਦਾ ਜੂਠਾ ਗਲਾਸ ਰੱਖ ਦਿੰਦਾ। ਹੁਣ ਕੋਈ ਬੱਚਾ ਘਰ ਦਾ ਆਇਆ, ਉਹ ਗਲਾਸ ਚੁੱਕ ਕੇ ਲੈ ਗਿਆ, ਤੁਸੀਂ ਗੁਟਕੇ 'ਤੇ ਜਪਜੀ ਸਾਹਿਬ ਪੜ੍ਹੀ ਹੈ, ਬਾਣੀ ਦਾ ਨਿਤਨੇਮ, ਉਸੇ ਜਗ੍ਹਾ 'ਤੇ ਰੱਖਦਾ ਜਿੱਥੇ ਹੁਣ ਤੋਂ 15 ਮਿੰਟ ਪਹਿਲੇ ਜੂਠਾ ਗਲਾਸ ਪਿਆ ਸੀ। ਇਹ ਅਚਨਚੇਤ ਗਲਤੀਆਂ ਹੁੰਦੀਆਂ ਜੇ ਘਰਾਂ 'ਚ, ਉਸ ਵੇਲੇ ਗਲਾਸ ਤਾਂ ਹੈ ਨਹੀਂ। ਇਸ ਲਈ ਜਿੰਨੇ ਵੀ ਗੁਟਕੇ ਜਾਂ ਚਾਟ ਜਾਂ ਮਾਲਾਂ ਰੱਖਣ ਦੀ ਜਗ੍ਹਾ ਘਰ ਵਿੱਚ ਵੱਖਰੀ ਛੋਟੀ ਜਿਹੀ ਫੱਟੀ ਲਾ ਕੇ ਬਣਾਓ, ਇੱਕ 15 ਰੁਪਏ ਦਾ ਕੰਮ ਨਹੀਂ, ਅਤੇ ਅਸੀਂ ਬਾਣੀ ਦੀ ਬੇਅਦਬੀ ਤੋਂ ਬਚ ਸਕਦੇ ਹਾਂ। ਇਸੇ ਤਰ੍ਹਾਂ ਨਿੱਕੇ ਨਿੱਕੇ ਕਈ ਗੱਲਾਂ ਹੁੰਦੀਆਂ ਨੇ ਜਿਹਦੇ ਨਾਲ ਸਾਡੇ ਕੋਲ ਬਾਣੀ ਦੀ ਬੇਅਦਬੀ, ਤੁਹਾਡੇ ਘਰਾਂ 'ਚ ਕਈਆਂ ਦੇ ਅਖਬਾਰ ਜਿਹੜੀ ਹੈ ਜੀ ਉਹ ਲੈਟਰਿੰਗ 'ਚ ਲੈ ਜਾਂਦੇ ਆ, ਗੱਲਾਂ ਜਟਕੀਆਂ ਜੇ ਪਰ ਕੁਝ ਲੱਭੇਗਾ। ਕਦੀ ਅਖਬਾਰ ਲੈਟਰਿੰਗ 'ਚ ਨਾ ਖੜੋ, ਕਿਉਂ, ਉਹਦੇ ਵਿੱਚ ਕਈ ਜਗ੍ਹਾ ਗੁਰਬਾਣੀ ਵੀ ਲਿਖੀ ਹੈ, ਸਤਿਗੁਰੂ ਦੀਆਂ ਤਸਵੀਰਾਂ ਵੀ ਨੇ। ਇੱਕ ਘਰ 'ਚ ਦਾਸ ਗਿਆ ਅਤੇ ਫਲੱਸ਼ 'ਚ ਗਿਆ, ਅਤੇ ਜਿਹੜੀ ਫਲੱਸ਼ ਦੇ ਨਾਲ ਸੀਟ ਲੱਗੀ ਹੁੰਦੀ ਨਾ, ਉਹਦੇ 'ਤੇ ਅਖਬਾਰ ਪਈ, ਅਤੇ ਅਖਬਾਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਸਵੀਰ ਕਿਸੇ ਜਗ੍ਹਾ ਦੇ ਨਾਲ ਲੱਗ ਕੇ ਖੜ੍ਹੇ, ਅਤੇ ਇੰਨੀ ਮਨ ਨੂੰ ਇੱਕਦਮ ਗੱਲ ਚੁੱਭੀ ਕਿ ਕਿੰਨੀ ਜੁੱਠੀ ਜਗ੍ਹਾ 'ਤੇ ਆਹ ਚੀਜ਼ ਪਈ ਹੈ। ਲੇਕਿਨ ਹੈ ਗਲਤੀ ਸਹਿਜ ਸੁਭਾਅ, ਸੰਗਤ 'ਚ ਦੱਸਣੀਆਂ ਪੈਂਦੀਆਂ ਇਹ ਗੱਲਾਂ, ਤਾਂ ਹੀ ਤਾਂ ਆਇਆ ਸਫਲ ਹੈ। ਅਗਰ ਇਸ ਤਰ੍ਹਾਂ ਦਾ ਵੀ ਆਪਾਂ ਸਹਿਜ ਸੁਭਾਅ ਗਲਤੀ ਕਰ ਰਹੇ ਹੋਈਏ ਤਾਂ ਇਹਦਾ ਵੀ ਆਪ ਜੀ ਧਿਆਨ ਰੱਖਣਾ ਬਾਣੀ ਦੇ ਸਤਿਕਾਰ ਹਿੱਤ। ਇਸ ਤਰ੍ਹਾਂ ਹੀ ਤੁਹਾਡੇ ਘਰਾਂ ਵਿੱਚ ਸਾਧ ਸੰਗਤ ਧਾਰਮਿਕ ਰਸਾਲੇ ਲੱਗੇ ਹੁੰਦੇ ਨੇ, ਅਤੇ ਆਮ ਕਈ ਜਗ੍ਹਾ 'ਤੇ ਅਣਜਾਣ ਪੁਣੇ 'ਚ ਕੀ ਹੁੰਦਾ ਕਿ ਉਹ ਜਦੋਂ ਰਸਾਲੇ 10-15-20 ਇਕੱਠੇ ਹੋ ਗਏ, ਤੁਸੀਂ ਕਹਿੰਦੇ ਹੁਣ 3 ਮਹੀਨੇ ਬੀਤ ਗਏ ਨੇ, ਪੜ੍ਹ ਤਾਂ ਲਏ ਨੇ ਸਾਰੇ, ਉਹਨੂੰ ਰੱਦੀ 'ਚ ਵੇਚ ਦਿੰਦੇ ਹੋ। ਹੱਕ ਸਤਨਾਮ, ਕਦੀ ਧਾਰਮਿਕ ਰਸਾਲਾ ਰੱਦੀ 'ਚ ਨਹੀਂ ਵੇਚਣਾ, ਜਾਂ ਤਾਂ ਕਿਸੇ ਘਰ ਪਿਆ ਰਹੇ ਅਤੇ ਜਾਂ ਕਿਸੇ ਇਹੋ ਜਿਹੇ ਨੂੰ ਦਿਓ ਜਿਹੜਾ ਅੱਗੋਂ ਪੜ੍ਹ ਕੇ ਲਾਭ ਲਵੇ। ਹੱਕ ਸਤਨਾਮ, ਰੱਦੀ 'ਚ ਨਹੀਂ, ਫਿਰ ਇਹ ਕਈ ਜਗ੍ਹਾ ਬਾਣੀ ਲਿਖੀ, ਇਤਿਹਾਸ ਲਿਖੇ ਨੇ, ਬੇਦਬੀ ਹੋ ਜਾਂਦੀ, ਭਾਗੀ ਅਸੀਂ ਬਣਨਾ ਵੇਚਣ ਵਾਲੇ ਨੇ। ਇਸ ਤਰ੍ਹਾਂ ਹੀ ਕਈ ਵਾਰੀ ਤੁਸੀਂ ਕੋਈ ਧਾਰਮਿਕ ਕਿਤਾਬ ਜਾਂ ਧਾਰਮਿਕ ਰਸਾਲਾ ਪੜ੍ਹ ਰਹੇ ਹੋਵੋ ਅਤੇ ਕਈ ਵਾਰੀ ਬੰਦਾ ਨਾ ਜਵਾਨ ਨੂੰ ਥੁੱਕ ਲਾ ਕੇ ਉਂਗਲ ਨੂੰ ਅਤੇ ਥੱਪਦਾ ਸਫਾ, ਇਹ ਵੀ ਧਿਆਨ ਰੱਖੋ, ਇਹ ਚੀਜ਼ਾਂ ਸਹਿਜ ਸੁਭਾਅ ਹੋ ਜਾਂਦੀਆਂ। ਇਹ ਵੀ ਹੁੰਦਾ ਹੋਵੇ ਵੀ ਥੁੱਕ ਲਾ ਕੇ ਰਸਾਲਾ ਜਾਂ ਉਹ ਚੀਜ਼ ਕਿਤੇ ਥੱਪਣਾ ਸੁਭਾਅ ਬਣਿਆ ਹੋਵੇ, ਅਤੇ ਧਿਆਨ ਰੱਖੋ ਧਾਰਮਿਕ ਰਸਾਲੇ ਧਾਰਮਿਕ ਕਿਤਾਬ ਨੂੰ ਕਦੀ ਥੁੱਕ ਲਾ ਕੇ ਨਹੀਂ ਥੱਪਣਾ। ਆਹ ਕੋ ਸਤਨਾਮ, ਬਾਣੀ ਦਾ ਸਤਿਕਾਰ। ਇਹ ਦੁਕਾਨਦਾਰ ਬੈਠੇ ਨੇ, ਤੁਸੀਂ ਵੀ ਇੱਕ ਗੱਲ ਝੋਲੀ 'ਚ ਪਾਉਂਦੇ ਜਾਓ, ਤੁਹਾਡੀਆਂ ਬਿਲ ਬੁੱਕਾਂ 'ਤੇ ਲਿਖਿਆ ਹੁੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ, ਕਿਸੇ ਨੇ ਇਹ ਛਪਾਇਆ ਹੁੰਦਾ, ਕਿਸੇ ਨੇ ਕੁਝ, ਅਤੇ ਕਈ ਵਾਰੀ ਬਿੱਲ ਗਲਤ ਕੱਟਿਆ ਜਾਏ, ਕੈਂਸਲ ਹੋ ਜਾਏ ਜਾਂ ਫਾਲਤੂ ਰੋਕੜ ਮੇਲਣ ਲਈ ਕੱਟਣੇ ਪੈਣ, ਅਤੇ ਆਮ ਸਹਿਜ ਸੁਭਾਅ ਅਸੀਂ ਬਿੱਲ ਕੱਟਦੇ ਹਾਂ ਵੀ ਇਹ ਗਲਤ ਕੱਟਿਆ ਗਿਆ ਜਾਂ ਫਾਲਤੂ ਕੱਟਣਾ ਸੀ, ਰੋਕੜ ਪੂਰੀ ਕਰਨ ਲਈ ਕੱਟਣਾ ਸੀ, ਅਤੇ ਉਹ ਬਿੱਲ ਦੇ 5-7 ਟੋਟੇ ਕਰਕੇ ਅਤੇ ਆਮ ਸੁੱਟ ਦਿੰਦੇ ਹਾਂ, ਸਾਰਾ ਦਿਨ ਗਾਹਕ ਆਉਂਦੇ ਨੇ, ਉਹ ਗੁਰਬਾਣੀ ਦੇ ਉੱਤੇ ਪੈਰ ਆਉਂਦੇ ਰਹਿੰਦੇ ਨੇ। ਆਹ ਕੋਈ ਸਤਨਾਮ, ਕੰਮ ਨਿਗਾਹ ਜਾ, ਕੋਈ ਥੈਲਾ ਲਾ ਦਿਓ, ਬਸ ਉਹ ਕੋਈ ਬਿੱਲ ਫਾਲਤੂ ਕੱਟਣਾ, ਕੁਝ ਕਰਨਾ, ਉਹਨੂੰ ਪਾੜ ਕੇ ਉਹ ਥੈਲੇ ਵਿੱਚ ਉਹ ਕਾਗਜ਼ ਪਾ ਦਿਓ, ਬਸ ਇੰਨੀ ਕੁ ਗੱਲ ਹੈ। ਆਹ ਕੋਈ ਸਤਨਾਮ, 3-4 ਮਹੀਨੇ ਬਾਅਦ ਥੈਲਾ ਭਰ ਜੇ, ਇਹ ਕੋਸ਼ਿਸ਼ ਕਰਾਂਗੇ ਅਗਲੀ ਵਾਰੀ ਦਿੱਲੀ ਆਵਾਂਗੇ ਅਤੇ 200-400 ਥੈਲਾ, ਸਾਡੇ ਉੱਥੇ ਬਕਾਇਦਾ ਭੱਠ ਬਣਾਇਆ ਅਸੀਂ ਆਪਣੀ ਸਭਾ ਵੱਲੋਂ, ਭੱਠ ਬਣਾਇਆ, ਥੈਲੇ ਘਰਾਂ 'ਚ ਵੰਡੀਦੇ ਨੇ, ਘਰਾਂ 'ਚ ਥੈਲੇ ਰੱਖੋ, ਜਦੋਂ ਭਰ ਜੇ ਅਸੀਂ ਐਡਰੈਸ ਦਿੱਤੇ ਨੇ, ਜੇ ਕੋਈ ਇੱਥੇ ਉਹ ਸੇਵਾ ਕਰਨੀ ਚਾਹੇ ਕਰੋ, ਕੋਈ ਬਹੁਤਾ ਔਖਾ ਕੰਮ ਨਹੀਂ, ਹਰ ਕੋਈ ਕਰ ਸਕਦਾ ਹੈ। ਐਡਰੈਸ ਦਿੱਤੇ ਨੇ ਵੀ ਥੈਲਾ ਭਰ ਜੇ ਐਡਰੈਸ 'ਤੇ ਪਹੁੰਚਾ ਦਿਓ, ਉਹ ਅਗਲਾ ਪਹੁੰਚਾ ਦਿੰਦਾ, ਥੈਲਾ ਖਾਲੀ ਕਰਕੇ ਲੈ ਜਾਂਦਾ, ਜਦੋਂ ਕਾਫੀ ਸਾਰੀ ਇਕੱਠੀ ਹੋ ਜਾਂਦੇ ਨੇ ਧਾਰਮਿਕ ਕਾਗਜ਼ ਸਾਰੇ, ਅਸੀਂ ਉਹਦੇ 'ਚ ਕੰਘੇ ਜਿਹੜੇ ਕੇਸ ਨੇ ਉਹ ਵੀ ਕਹਿੰਦੇ, ਉਹ ਵੀ ਪਾ ਦਿਓ ਥੈਲੇ 'ਚ, ਕੰਘੇ 'ਚੋਂ ਜਿਹੜੇ ਕੇਸ ਵੀ ਸੁੱਟਣੇ ਨਹੀਂ ਚਾਹੀਦੇ, ਇਹ ਵੀ ਉਹ ਥੈਲੇ 'ਚ ਪਾ ਦਿਓ। ਅਸੀਂ ਜਦੋਂ ਕਾਫੀ ਸਾਰਾ ਇਕੱਠਾ ਹੋ ਜਾਂਦਾ, ਕੇਸ ਵੱਖਰੇ ਕਰਦੇ ਹਾਂ, ਉਹਨਾਂ ਨੂੰ ਉਸ ਤਰ੍ਹਾਂ ਜਲ ਪ੍ਰਵਾਹ ਕਰ ਦਈਦਾ, ਜਿਹੜੇ ਧਾਰਮਿਕ ਕਾਗਜ਼ ਉਹ ਵੱਖਰੇ ਕਰਦੇ ਹਾਂ, ਉਹ ਭੱਠ ਬਣਾਇਆ, ਭੱਠ 'ਚ ਪਾਈ ਜਾਂਦੇ ਹਾਂ, ਔਰ ਬੈਨ ਹੁੰਦਾ ਬਾਣੀ ਪੜ੍ਹਦੇ ਹਾਂ, ਭੱਠ 'ਚ ਸਾਰੀਆਂ ਚੀਜ਼ਾਂ ਪਾਣੀਆਂ, ਉਹਦੀ ਰਾਖ ਨੂੰ ਕੱਢ ਕੇ ਅਤੇ ਕਾਰ ਸਾਰੀ ਭਰ ਜਾਂਦੀ ਹੈ, ਅਤੇ ਨਗ ਵਗਦੇ ਪਾਣੀ 'ਚ ਜਲ ਪ੍ਰਵਾਹ ਕਰ ਆਈਦੇ। ਇਹ ਸੇਵਾ ਇੱਥੇ ਵੀ ਕਰ ਸਕਦੇ ਹੋ ਤੁਸੀਂ, ਇਹਦੇ ਨਾਲ ਬਾਣੀ ਦੇ ਲਿਖੇ ਕਾਰਡ, ਹੋਰ ਚੀਜ਼ਾਂ ਦੀ ਸਾਧ ਸੰਗਤ ਜੋ ਬੇਅਦਬੀ ਰੁਕ ਸਕਦੀ ਹੈ ਅਤੇ ਸਤਿਕਾਰ 'ਚ ਵਾਧਾ ਹੋ ਸਕਦਾ। ਹੁਣ ਤੁਹਾਡੇ 'ਚੋਂ ਕੋਈ ਕਵੇ ਕਿ ਬਈ ਇਹ ਵੀ ਕਾਗਜ਼ ਜਾਂ ਗੁਟਕਾ ਰੱਖਣਾ, ਅਖਬਾਰ ਖੜਨੀ, ਲੈਟਰ ਜਾਂ ਹੋਰ ਵੀ ਰਸਾਲਾ ਵੇਚਣਾ, ਇਹ ਮੈਂ ਨਹੀਂ ਜੇ ਕਹਿੰਦਾ। ਮੈਂ ਹੁਣ ਬੋਲ ਕੇ ਕਹਿਣਾ ਸੀ ਪਰ ਸਮਾਂ ਹੋ ਗਿਆ। ਤੁਹਾਨੂੰ ਇੰਝ ਹੀ ਮੈਂ ਸੁਣਾਉਂਦਾ ਜਾਂਦਾ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੇ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ। ਉਹ ਕਾਗਜ਼ ਵੀ ਧਨ ਜੇ ਜਿੱਤੇ ਬਾਣੀ ਲਿਖੀ ਹੈ, ਉਹ ਕਲਮ ਵੀ ਧਨ, ਉਹ ਸ਼ਾਹੀ ਵੀ ਧਨ ਹੈ। ਬਾਬਾ ਜੀ ਨੇ ਕਿਹਾ ਇਹ ਸਾਡਾ ਛੇਵਾਂ ਫਰਜ਼ ਹੈ ਬਾਣੀ ਦੇ ਸਤਿਕਾਰ ਪ੍ਰਤੀ, ਅਤੇ ਸੱਤਵਾਂ ਫਰਜ਼ ਸਾਡਾ ਸਾਧ ਸੰਗਤ ਬਾਣੀ ਦੇ ਪ੍ਰਤੀ ਕਿ ਬਾਣੀ ਦੇ ਭੈ 'ਚ ਰਿਹਾ ਕਰੋ, ਡਰ 'ਚ, ਬਾਣੀ ਦੇ ਡਰ 'ਚ ਰਹਿਣਾ। ਤੁਸੀਂ ਕਹੋਗੇ ਬਾਣੀ ਦਾ ਡਰ ਕੀ ਹੁੰਦਾ? ਕਦੀ ਤੁਹਾਡੇ ਘਰ 'ਚ ਕੋਈ ਭੁੰਜੇ ਬਹਿ ਕੇ ਬਾਣੀ ਪੜ੍ਹਦਾ ਹੋਵੇ, ਕਦੀ ਉਹ ਬਾਣੀ ਭੁੰਜੇ ਬਹਿ ਕੇ ਪੜ੍ਹਦਾ ਹੋਵੇ, ਤੁਸੀਂ ਸੋਫੇ 'ਤੇ ਨਹੀਂ ਬਹਿਣਾ, ਜਾਂ ਤਾਂ ਉਹਨੂੰ ਕਹਿਣਾ ਤੂੰ ਉੱਤੇ ਆ ਜਾ। ਉਹ ਭੁੰਜੇ ਬੈਠਾ, ਤੁਸੀਂ ਉੱਤੇ ਬੈਠੇ ਹੋ, ਅਤੇ ਤੁਹਾਨੂੰ ਬਾਣੀ ਦਾ ਡਰ ਨਹੀਂ ਹੈ, ਬੇਅਦਬੀ ਹੈ। ਬਾਣੀ ਦੇ ਡਰ 'ਚ ਰਹੋ। ਕਦੀ ਘਰ ਖੰਡ ਪਾਠ ਹੋ ਰਿਹਾ, ਟੈਲੀਵਿਜ਼ਨ ਨਹੀਂ ਲਾਉਣਾ, ਜੇ ਲਾਉਂਦੇ ਹੋ ਤਾਂ ਤੁਹਾਨੂੰ ਡਰ ਨਹੀਂ ਬਾਣੀ ਦਾ, ਪੈ ਨਹੀਂ ਹੈ, ਬਾਣੀ ਦੇ ਡਰ 'ਚ ਰਹਿਣਾ। ਇਹ ਇਤਿਹਾਸਕ ਮਿਸਾਲ ਵੀ ਤੁਸੀਂ ਸਾਖੀਆਂ 'ਚ ਸੁਣਦੇ ਹੋ ਕਿ ਦੋ ਸਿੱਖ ਮਿਲਣ ਆਏ ਸੀ ਗੁਰੂ ਹਰਿ ਸਾਹਿਬ ਜੀ ਨੂੰ, ਅਤੇ ਪਹਿਰੇਦਾਰ ਨੇ ਕਿਹਾ ਸੀ ਗੁਰੂ ਸਾਹਿਬ ਰਾਮ 'ਚ ਨੇ, ਉਹ ਬਹਿ ਕੇ ਭੁੰਜੇ ਅਤੇ ਕਹਿਣ ਲੱਗੇ ਵੀ ਆਪਾਂ ਗੁਰੂ ਸਾਹਿਬ ਦੀ ਉਡੀਕ ਕਰਨੀ ਹੈ ਅਤੇ ਬਾਣੀ ਪੜ੍ਹੀ ਜਾਂਦੇ ਹਾਂ, ਸ਼ਬਦ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਉਡੀਕ ਭਗਤੀ ਬਣ ਜੇ। ਉਹ ਬਾਣੀ ਪੜ੍ਹਨ ਲੱਗ ਪਏ, ਸਤਿਗੁਰੂ ਦੇ ਨੇਤਰ ਖੁੱਲ੍ਹੇ ਅਤੇ ਕੋਈ ਆਵਾਜ਼ ਆਉਂਦੀ ਹੋਵੇ ਤਾਂ ਅੱਖਾਂ ਜਾਂਦੀਆਂ ਵੀ ਕਿੱਥੋਂ ਆਵਾਜ਼ ਆ ਰਹੀ। ਸਤਿਗੁਰੂ ਨੇ ਨੇਤਰ ਘੁੰਮਾਏ ਵੀ ਬਾਣੀ ਦੀ ਆਵਾਜ਼ ਆ ਰਹੀ ਕਿੱਥੋਂ ਆ ਰਹੀ, ਅਤੇ ਜਦੋਂ ਨਜ਼ਰ ਗਈ ਨਾ ਉਹ ਦੋ ਸਿੱਖਾਂ 'ਤੇ ਜਿਹੜੇ ਭੁੰਜੇ ਬਹਿ ਕੇ ਬਾਣੀ ਪੜ੍ਹ ਰਹੇ ਸੀ। ਪੜ੍ਹੋ ਇਤਿਹਾਸ, ਗੁਰੂ ਹਰਿ ਸਾਹਿਬ ਇੰਨੀ ਤੇਜ਼ੀ ਨਾਲ ਪਲੰਗ ਤੋਂ ਉੱਠੇ ਕਿ ਇਤਿਹਾਸ ਲਿਖਿਆ ਕਿ ਮਹਾਰਾਜ ਦੇ ਗੋਡੇ 'ਤੇ ਪਲੰਗ ਦੀ ਬਾਹੀ ਵੱਜ ਕੇ ਸੱਟ ਲੱਗ ਗਈ। ਆਖੋ ਸਤਨਾਮ। ਸਿੱਖ ਨੇ ਉਸ ਵੇਲੇ ਕਿਹਾ, ਪਹਿਰੇਦਾਰ ਨੇ, ਸਤਿਗੁਰੂ ਤੁਸੀਂ ਇੰਨੀ ਤੇਜ਼ੀ ਨਾਲ ਪਲੰਗ ਤੋਂ ਉੱਠੇ ਮਹਾਰਾਜ, ਆ ਤੁਹਾਡੇ ਗੋਡੇ 'ਤੇ ਸੱਟ ਲੱਗ ਗਈ ਬਾਹੀ ਵੱਜ ਕੇ। ਮਹਾਰਾਜ ਕਹਿੰਦੇ ਅਸੀਂ ਕੀ ਕਰੀਏ, ਅਸੀਂ ਤਾਂ ਤੇਜ਼ੀ ਨਾਲ ਉੱਠੇ ਹਾਂ ਕਿ ਸਾਡੇ ਕੋਲੋਂ ਬਾਣੀ ਦੀ ਬੇਅਦਬੀ ਹੋ ਗਈ ਸੀ। ਦੋ ਸਿੱਖ ਭੁੰਜੇ ਬਹਿ ਕੇ ਬਾਣੀ ਪੜ੍ਹ ਰਹੇ ਸੀ, ਅਸੀਂ ਪਲੰਗ 'ਤੇ ਬੈਠੇ ਹਾਂ। ਹੱਕ ਸਤਨਾਮ। ਅਸੀਂ ਪਲੰਗ 'ਤੇ ਆਰਾਮ ਕਰ ਰਹੇ ਹਾਂ, ਬਾਣੀ ਪੜ੍ਹਨ ਵਾਲੇ ਭੁੰਜੇ ਬੈਠੇ ਹੋਣ, ਅਸੀਂ ਪਲੰਗ 'ਤੇ। ਸਤਿਗੁਰੂ ਕਹਿੰਦੇ ਭਾਈ ਇਹ ਸਾਡੇ ਕੋਲੋਂ ਬੇਅਦਬੀ ਹੋ ਰਹੀ ਸੀ, ਅਸੀਂ ਤੇਜ਼ੀ ਤਾਂ ਕੀਤੀ ਹੈ ਕਿ ਹੋਰ ਬੇਅਦਬੀ ਵਿੱਚ ਕਿਤੇ ਸਮਾਂ ਨਾ ਲੱਗੇ। ਆਖੋ ਸਤਨਾਮ। ਸਿੱਖ ਨੇ ਇੱਕ ਪ੍ਰਸ਼ਨ ਕਰਤਾ ਕਿ ਮਹਾਰਾਜ ਕਿਸੇ ਆਮ ਬੰਦੇ ਕੋਲੋਂ ਪਲੰਗ 'ਤੇ ਬੈਠਾ ਹੋਵੇ, ਬਾਣੀ ਪੜ੍ਹਨ ਵਾਲਾ ਭੁੰਜੇ ਬੈਠਾ ਹੋਵੇ ਅਤੇ ਬੇਅਦਬੀ, ਪਰ ਤੁਸੀਂ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਹੋ, ਸੱਤਵੀਂ ਜੋਤ ਹੋ, ਆਪ ਬਾਣੀ ਦਾ ਰੂਪ ਹੋ, ਗੁਰੂ ਨਾਨਕ ਹੋ, ਤੁਸੀਂ ਭਾਵੇਂ ਪਲੰਗ 'ਤੇ ਰਹੋ। ਅਤੇ ਸਤਿਗੁਰੂ ਗੁਰੂ ਹਰਿ ਸਾਹਿਬ ਕਹਿੰਦੇ ਨਹੀਂ, ਕੋਈ ਬਾਣੀ ਭੁੰਜੇ ਬਹਿ ਕੇ ਪੜ੍ਹ ਰਿਹਾ ਹੋਵੇ ਉਸ ਵੇਲੇ ਮੇਰਾ ਵੀ ਪਲੰਗ 'ਤੇ ਬਹਿਣਾ ਬੇਅਦਬੀ ਹੈ। ਆਖੋ ਸਤਨਾਮ। ਫਿਰ ਉਸ ਵੇਲੇ ਉਚਾਰਨ ਕੀਤਾ, ਜਿਨ ਭੈ ਅਦਬ ਨਾ ਬਾਣੀ, ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਜੇ ਗੁਰੂ ਹਰਿ ਸਾਹਿਬ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਆਖੋ ਸਤਨਾਮ। ਇਸ ਲਈ ਕਦੀ ਘਰ ਖੰਡ ਪਾਠ ਕਰਾਓ, ਭੈ 'ਚ ਰਹੋ। ਘਰ ਕੋਈ ਭੁੰਜੇ ਬਹਿ ਕੇ ਬਾਣੀ ਪੜ੍ਹਦਾ, ਉਹਨੂੰ ਉੱਤੇ ਬਹਾਓ ਅਤੇ ਜਾਂ ਆਪ ਨੀਵੇਂ ਬੈਠੋ। ਆਖੋ ਸਤਨਾਮ। ਸਾਧ ਸੰਗਤ, ਇਹ ਸੱਤ ਮੁੱਢਲੇ ਫਰਜ਼ ਨੇ ਸਾਡੇ ਬਾਣੀ ਪ੍ਰਤੀ। ਬਾਣੀ ਨੂੰ ਪੜ੍ਹਨਾ, ਸੁਣਨਾ, ਮੰਨਣਾ, ਸ਼ੁੱਧ ਪੜ੍ਹਨਾ, ਓਟ 'ਚ ਰਹਿਣਾ, ਸਤਿਕਾਰ ਕਰਨਾ ਅਤੇ ਭੈ 'ਚ ਰਹਿਣਾ। ਸੰਗਤ ਸਾਰੀ ਨੂੰ ਬੇਨਤੀ ਹੈ, ਇੱਥੇ ਆਉਣ ਦਾ ਤਾਂ ਹੀ ਲਾਭ ਹੈ, ਇਹ ਸੱਤਾਂ ਫਰਜ਼ਾਂ 'ਚੋਂ ਕਿਹੜੀ ਕਮੀ ਹੈ ਉਹ ਝਾਤੀ ਪਾ ਕੇ ਜੀਵਨ ਸਵਾਰਿਓ। ਇਹ ਕਹਿਣ ਤੋਂ ਭਾਵ, ਸਾਧ ਸੰਗਤ, ਇਹ ਜੋ ਆਪ ਜੀ ਨੇ ਗੁਰੂ ਦੀ ਹਜ਼ੂਰੀ ਵਿੱਚ ਹੱਥ ਖੜ੍ਹੇ ਕਰਕੇ ਪਿਆਰ ਦਾ ਬਚਨ ਦਿੱਤਾ, ਇਹ ਅਸਲੀ ਸਤਸੰਗ ਹੈ। ਔਗਣ ਗੁਰੂ ਦੇ ਚਰਨਾਂ 'ਚ ਰਹਿ ਜਾਣ ਅਤੇ ਗੁਣ ਘਰ ਲੈ ਕੇ ਜਾਓ। ਗੁਰੂ ਮਿਹਰ ਕਰੇ, ਬਖਸ਼ਿਸ਼ ਕਰੇ, ਖੁਸ਼ੀਆਂ ਨਾਲ ਤੁਹਾਡੀਆਂ ਝੋਲੀਆਂ ਭਰੇ। ਇਹ ਮੈਂ ਇੱਕ ਪੰਕਤੀ ਪੜ੍ਹ ਕੇ ਸਮਾਪਤੀ ਕਰ ਰਿਹਾ, ਅੱਗੋਂ ਪ੍ਰਬੰਧਕ ਸਾਹਿਬ ਆਪ ਜੀ ਦੇ ਦਰਸ਼ਨ ਕਰ ਰਹੇ ਨੇ, ਸਾਰੇ ਪਿਆਰ ਨਾਲ ਪੜ੍ਹੋ ਜੀ। ਜਪ ਮਨ ਮੇਰੇ ਗੋਬਿੰਦ ਕੀ, ਗੋਬਿੰਦ ਕੀ ਬੋਲੋ, ਵਾਹਿਗੁਰੂ 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 ਵਾਹਿਗੁਰੂ। मन मेरे गोविंद की इनी हाजरी प्रवान करो भुल चुक की खेमा कोई गल चंगी उनू घर लेके जाओ।